ਸ੍ਰੀ ਕਰਤਾਰਪੁਰ ਸਾਹਿਬ ਦਾ ਜੰਗ ਹੋਇਆ। ਵੈਰੀ ਦਲ ਦਾ ਅਖੀਰਲਾ ਸੂਰਮਾ ਜੋ ਸਾਰੀ ਫੌਜ ਦਾ ਜਰਨੈਲ ਹੈ ਕਾਲੇ ਖਾਂ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨਾਲ ਲੜਿਆ, ਜਿੰਨਾ ਤਾਣ ਸੀ ਆਪਣਾ ਤਾਣ ਲਾਇਆ, ਪਰ ਸਤਿਗੁਰਾਂ ਦੇ ਤਾਣ ਅੱਗੇ ਇਸ ਦੇ ਤਾਣ ਨੇ ਕੀ ਕੰਮ ਕਰਨਾ ਸੀ। ਪਾਤਸ਼ਾਹ ਨੇ ਇੱਕੋ ਵਾਰ ਦੇ ਵਿੱਚ ਅੱਧਾ ਅੱਧਾ ਕਰਕੇ ਚੀਰ ਕੇ ਨੂੰ ਜੰਗ ਦੇ ਮੈਦਾਨ ਵਿੱਚ ਰਣ ਭੂਮੀ ਚ ਸੁੱਟ ਦਿੱਤਾ ਹੈ। ਇਹਦੇ ਮਰਦਿਆਂ ਜਿਹੜੀ ਇਹਦੀ ਫੌਜ ਥੋੜੀ ਬਹੁਤੀ ਬਚੀ ਸੀ, ਸਾਰੇ ਅੱਗੇ ਲੱਗ ਕੇ ਦੌੜ ਪਏ। ਜੰਗ ਦੇ ਮੈਦਾਨ ਤੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਫਤਿਹ ਹੋਈ। ਸ਼ਾਮ ਦਾ ਸਮਾਂ ਸੀ, ਚਾਰ ਕੁ ਘੜੀਆਂ ਦਿਨ ਬਚਿਆ ਸੀ, ਥੋੜਾ ਥੋੜਾ ਹਨੇਰਾ ਛਾਉਣ ਵਾਲਾ ਹੈ। ਜਦੋਂ ਮਹਾਰਾਜ ਜੀ ਨੇ ਜੰਗ ਜਿੱਤ ਲਿਆ, ਤਕਰੀਬਨ ਪੰਜ ਸਵਾ ਪੰਜ ਪੈਰ ਲਗਾਤਾਰ ਜੰਗ ਚੱਲਿਆ, 75,000 ਦੁਸ਼ਮਣਾਂ ਦੇ ਦਲ ਦਾ ਸੂਰਮਾ ਮਾਰਿਆ ਗਿਆ, ਔਰ ਇੱਧਰ ਸਤਿਗੁਰਾਂ ਦੇ ਸੂਰਮਿਆਂ ਚੋਂ ਕੇਵਲ 700 ਸੂਰਮੇ ਸ਼ਹੀਦ ਹੋਏ ਨੇ। ਛੇਵੇਂ ਪਾਤਸ਼ਾਹ ਜੀ ਮਹਾਰਾਜ ਕਰਤਾਰਪੁਰ ਸਾਹਿਬ 'ਚ ਵਿਜੈ ਪ੍ਰਾਪਤ ਕਰਕੇ ਜਿਵੇਂ ਇੱਥੋਂ ਚਾਲਾ ਮਾਰ ਰਹੇ ਨੇ, ਉਹ ਪ੍ਰਸੰਗ ਅੱਜ ਦੀ ਕਥਾ ਵਿੱਚ ਆ ਰਿਹਾ। 32ਵਾਂ ਪ੍ਰਸੰਗ ਹੈ 8ਵੀਂ ਰਾਸ ਦਾ, ਜੋ ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਬਹੁਤ ਹੀ ਸ਼ਰਧਾ ਭਾਵਨਾ ਆਸਥਾ ਸਤਿਕਾਰ ਸਹਿਤ ਇਹ ਪ੍ਰਸੰਗ ਲਿਖੇ ਨੇ। ਸਰਵਣ ਕਰੀਏ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਵਸਾਉਂਦਿਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ।
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਿਉਂ ਦੇਸ ਪੁਰ ਕਰਤਾਰ ਕੇ ਯੋਧਾ ਬ੍ਰਹਿੰਦ ਤੁਰੰਗ।
ਸ੍ਰੀ ਕਰਤਾਰਪੁਰ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਨਗਰੀ ਹੈ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਵਸਾਈ ਹੋਈ। ਕਰਤਾਰਪੁਰ ਸਾਹਿਬ ਦੇ ਚਾਰੇ ਪਾਸੇ ਬਹੁਤ ਸਾਰੇ ਯੋਧੇ, ਹਜ਼ਾਰਾਂ ਦੀ ਗਿਣਤੀ 'ਚ ਘੋੜੇ, ਉਹ ਰਣ ਭੂਮੀ ਵਿੱਚ ਮਰੇ ਪਏ ਹਨ।
ਅਰੇ ਹਜ਼ਾਰੋ ਮ੍ਰਿਤਕ ਪੇ ਭੀਮ ਥਾਨ ਤਿਨ ਸੰਗ।
ਹਜ਼ਾਰਾਂ ਹੀ ਸੂਰਮੇ ਜੰਗ ਦੇ ਮੈਦਾਨ ਵਿੱਚ ਮਰੇ ਪਏ ਨੇ। ਕਰਤਾਰਪੁਰ ਸਾਹਿਬ ਦੇ ਚਾਰੇ ਪਾਸੇ ਜੰਗ ਹੋਇਆ, ਇਸ ਕਰਕੇ ਚਾਰੇ ਪਾਸੇ ਹੀ ਲਾਸ਼ਾਂ ਖਿੰਡੀਆਂ ਹੋਈਆਂ। ਰਣ ਭੂਮੀ ਬੜੀ ਭਿਆਨਕ ਨਜ਼ਰ ਆ ਰਹੀ ਹੈ। ਵੇਖਦਿਆਂ ਹੀ ਕਹਿੰਦੇ ਹਿਰਦਾ ਸਹਿਮਦਾ ਡਰਦਾ ਹੈ, ਇਹੋ ਜਿਹਾ ਭਿਆਨਕ ਮਾਹੌਲ ਜੰਗ ਦੀ ਭੂਮੀ ਦਾ ਬਣਿਆ ਹੋਇਆ ਹੈ।
ਕਿਉਂ ਪਏ ਵਿਦੇ ਚੰਦ ਸੋ ਸਿਰੇ ਮੁਖ ਕਹਿਓ।
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਜੀ ਨੂੰ ਹੁਕਮ ਕੀਤਾ,
ਲੱਖੋ ਆਦ ਪ੍ਰਲੋਕ ਜੇ ਲਹਿਓ।
ਮਹਾਰਾਜ ਜੀ ਕਹਿਣ ਲੱਗੇ, ਭਾਈ ਵਿਧੀ ਚੰਦ ਜੀ, ਜਿਹੜੇ ਸਾਡੇ ਸੂਰਮੇ ਸ਼ਹੀਦ ਹੋਏ ਨੇ, ਜਿਵੇਂ ਕਿ ਭਾਈ ਲੱਖੂ ਜੀ, ਭਾਈ ਸਾਹਿਬ, ਭਾਈ ਅਮੀਆਂ ਜੀ, ਭਾਈ ਮੇਹਰਾ ਜੀ, ਜਿਹੜੇ ਸਾਡੇ ਸੂਰਮੇ ਯੋਧੇ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਏ ਨੇ।
ਪਠੋ ਦਾਸ ਤਿੰਨ ਲੋਥਨ ਲੈ,
ਸੇਵਾਦਾਰ ਭੇਜੋ ਤਾਂ ਜੋ ਸਾਡੇ ਉਹਨਾਂ ਸੂਰਮੇ ਸਿੱਖਾਂ ਦੀਆਂ ਜਿਹੜੀਆਂ ਲਾਸ਼ਾਂ ਨੇ, ਉਹਨਾਂ ਦੇ ਜਿਹੜੇ ਮੁਰਦਾ ਸਰੀਰ ਨੇ, ਉਹ ਰਣ ਭੂਮੀ ਚ ਚੁੱਕ ਕੇ ਵੱਖਰੇ ਕੀਤੇ ਜਾਣ।
ਰਚ ਹੈ ਚਿਤਾ ਸਭ ਦਾਹ ਕਰੇ,
ਔਰ ਉਹਨਾਂ ਦੀ ਚਿਤਾ ਰਚ ਕੇ ਉਹਨਾਂ ਸਾਰੇ ਸੂਰਮਿਆਂ ਦਾ ਅੰਤਮ ਸੰਸਕਾਰ ਅਸੀਂ ਖੁਦ ਆਪਣੇ ਹੱਥੀ ਕਰਾਂਗੇ।
ਸੁਣ ਆਗਿਆ ਬਹੁ ਦਾਸ ਪਠਾਏ।
ਮਹਾਰਾਜ ਜੀ ਦਾ ਹੁਕਮ, ਸਤਿਗੁਰਾਂ ਦੀ ਆਗਿਆ ਬਾਬਾ ਵਿਧੀ ਚੰਦ ਸਾਹਿਬ ਜੀ ਨੇ ਸੁਣੀ ਹੈ। ਸੁਣ ਕੇ ਉਸੇ ਵਕਤ ਸਾਰੇ ਸੂਰਮੇ, ਸਾਰੇ ਯੋਧੇ, ਪਸ਼ੂ ਯੋਧਿਆਂ ਦੀਆਂ ਜਿਹੜੀਆਂ ਲਾਸ਼ਾਂ ਸਨ ਰਣ ਭੂਮੀ ਵਿੱਚ, ਉਹ ਚੁੱਕਣ ਵਾਸਤੇ ਦਾਸ ਤੇ ਸੇਵਾਦਾਰ ਭੇਜੇ ਹਨ।
ਅਮੀ ਚੰਦ ਮਹਿਰਾ ਦਿਕਲਿਆ,
ਭਾਈ ਅਮੀ ਚੰਦ ਜੀ ਦੀ ਲਾਸ਼ ਚੁੱਕੀ ਹੈ ਜੰਗ ਦੇ ਮੈਦਾਨ ਵਿੱਚ, ਜੋ ਕੱਟੀ ਹੋਈ ਹੈ, ਟੁਕੜੇ ਹੋਈ ਹੈ। ਇਸੇ ਤਰ੍ਹਾਂ ਭਾਈ ਮੇਹਰਾ ਜੀ, ਭਾਈ ਸਾਹਿਬ, ਭਾਈ ਲੱਖੂ ਜੀ, ਹੋਰ ਬਹੁਤ ਸਾਰੇ ਸੂਰਮੇ ਜੋ ਰਣ ਭੂਮੀ ਚ ਸ਼ਹੀਦ ਹੋਏ ਨੇ, ਉਹਨਾਂ ਦੀਆਂ ਲਾਸ਼ਾਂ ਉਹਨਾਂ ਦੇ ਸਰੀਰ ਚੁੱਕੇ ਹਨ।
ਆਸ਼ਟ ਸੰਚ ਦਹਾ ਸਭ ਕਰੇ,
ਸਾਰੀਆਂ ਲੱਕੜਾਂ ਇਕੱਠੀਆਂ ਕਰਕੇ ਇੱਕ ਵੱਡਾ ਸਾਰਾ ਅੰਗੀਠਾ, ਇੱਕੋ ਹੀ ਅੰਗੀਠਾ ਰਚ ਕੇ ਇਹਨਾਂ ਸਾਰੇ ਸੂਰਮਿਆਂ ਦੀਆਂ ਲਾਸ਼ਾਂ ਉਸ ਅੰਗੀਠੇ ਚ ਰੱਖ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਹੱਥੀਂ ਅੰਤਮ ਸੰਸਕਾਰ ਕੀਤਾ ਹੈ।
ਲਿਆਏ ਉਠਾਏ ਜੇ ਘਾਇਲ ਪਰੇ,
ਜਿਹੜੇ ਜੰਗ ਦੇ ਮੈਦਾਨ ਵਿੱਚ ਘਾਇਲ ਪਏ ਸੀ, ਸਤਿਗੁਰਾਂ ਦੇ ਸੂਰਮੇ ਜ਼ਖਮੀ ਵੀ ਸਨ ਕਈ, ਉਹ ਜਿਹੜੇ ਜ਼ਖਮੀ ਹੋਏ ਜੰਗ ਦੇ ਮੈਦਾਨ ਚ ਡਿੱਗੇ ਸਨ, ਉਹਨਾਂ ਜ਼ਖਮੀਆਂ ਨੂੰ ਵੀ ਚੁੱਕ ਕੇ ਲਿਆਂਦਾ ਹੈ।
ਇਤਨੇ ਬਿਖੈ ਨਿਸਾ ਹੋਇਆ,
ਇਹਨੇ ਨੂੰ ਨਾਰਾਤ ਪੈ ਗਈ, ਕਿਉਂਕਿ ਸ਼ਾਮ ਦਾ ਸਮਾਂ ਜਦੋਂ ਜੰਗ ਫਤਿਹ ਹੋਇਆ, ਕਾਲੇ ਖਾਂ ਨੂੰ ਮਾਰਿਆ, ਕਹਿੰਦੇ ਇਹਨੇ ਨੂੰ ਹਨੇਰਾ ਪੈ ਚੁੱਕਾ ਹੈ, ਕਾਫੀ ਜ਼ਿਆਦਾ ਹਨੇਰਾ ਪਸਰ ਗਿਆ।
ਸਿਆਲ ਪੁਕਾਰ ਕੇ ਨ ਚੌਂਕਾਏ,
ਰਾਤ ਦੇ ਹਨੇਰੇ ਵਿੱਚ ਹੁਣ ਜਿਹੜੇ ਗਿੱਦੜ ਨੇ, ਸਿਆਲ ਕਹਿੰਦੇ ਨੇ ਗਿੱਦੜ ਨੂੰ, ਕਹਿੰਦੇ ਜਿਹੜੇ ਗਿੱਦੜ ਨੇ ਉਹ ਰਣ ਭੂਮੀ ਵਿੱਚ ਉੱਚੀ ਉੱਚੀ ਕੂਕਦੇ ਨੇ, ਉਹਨਾਂ ਦੇ ਕੂਕਣ ਦੀ ਆਵਾਜ਼ ਦੂਰ ਤੱਕ ਸੁਣਾਈ ਦਿੰਦੀ ਹੈ।
ਕੂਕਰ ਬੋਲਤ ਪਖੇਤ ਮਾਸ,
ਕੁੱਤੇ ਬੋਲਦੇ ਨੇ, ਰੂੜਾਂ ਜੀਆਂ ਕੱਢਦੇ ਨੇ ਉੱਚੀ ਉੱਚੀ ਆਵਾਜ਼ ਦੇ ਵਿੱਚ, ਇਸੇ ਪ੍ਰਕਾਰ ਦੇ ਨਾਲ ਉਹ ਮਾਸ ਭਖਦੇ ਨੇ, ਖਾਂਦੇ ਹਨ।
ਕਈ
ਤੁਰਕ ਵੀ ਜੰਗ ਦੇ ਮੈਦਾਨ ਵਿੱਚ ਘਾਇਲ ਸਨ, ਜ਼ਖਮੀ ਸਨ। ਉਹ ਜਿਹੜੇ ਤੁਰਕ ਜੰਗ ਦੇ ਮੈਦਾਨ ਵਿੱਚ ਘਾਇਲ ਨੇ, ਉਹ ਵੀ ਉਸ ਵੇਲੇ ਕਰਾ ਰਹੇ ਹਨ।
ਪੁਰਮ ਹੈ ਜਹ ਕਹਿ,
ਕਰਤਾਰਪੁਰ ਸਾਹਿਬ ਨਗਰ ਦੇ ਵਿੱਚ ਜਿੱਥੇ ਜਿੱਥੇ ਵੀ ਲੋਕ ਕਰਤਾਰਪੁਰ ਸਾਹਿਬ ਦੇ ਜਿਹੜੇ ਵਸ਼ਿੰਦੇ ਨੇ, ਉਹ ਜਦੋਂ ਆਪਸ ਵਿੱਚ ਇਕੱਠੇ ਹੋ ਕੇ ਬੈਠਦੇ ਹਨ,
ਜਥਾ ਬਾਤਨ ਕਰ ਤੈਸੇ,
ਜਿਵੇਂ ਜੰਗ ਦੇ ਮੈਦਾਨ ਵਿੱਚ ਬੀਤੀ ਆ, ਉਹਨਾਂ ਨੇ ਅੱਖਾਂ ਨਾਲ ਵੇਖਿਆ ਸਾਰਾ ਜੰਗ, ਸਾਰਾ ਦਿਨ ਜੰਗ ਹੁੰਦਾ ਰਿਹਾ, ਜਿਵੇਂ ਜਿਵੇਂ ਉਹਨਾਂ ਨੇ ਵੇਖਿਆ ਜੰਗ ਦੇ ਮੈਦਾਨ ਵਿੱਚ ਜੰਗ ਹੁੰਦਾ,
ਆਸ ਸੰਗਰ ਨਹਿ ਭਇਓ ਕਦਾਏ,
ਵੇਖ ਕੇ ਗੱਲਾਂ ਕਰਦੇ ਨੇ ਸਾਰੇ, ਕਹਿੰਦੇ ਜੰਗ ਤਾਂ ਬੜੇ ਸੁਣੇ ਨੇ, ਰਣ ਭੂਮੀਆਂ ਦੇ ਜੰਗਾਂ ਦਾ ਵਰਣਨ ਬੜਾ ਸੁਣਿਆ, ਕਹਿੰਦੇ ਕਈ ਜੰਗ ਲੜਾਈਆਂ ਅਸੀਂ ਵੇਖੀਆਂ ਵੀ ਨੇ, ਪਰ ਆਹ ਜਿਹੜਾ ਜੰਗ ਅੱਜ ਹੋਇਆ, ਐਸਾ ਜੰਗ ਨਾ ਕਦੇ ਪਹਿਲਾਂ ਵੇਖਿਆ ਤੇ ਨਾ ਹੀ ਕਦੇ ਸੁਣਿਆ ਹੈ।
ਪੰਜ ਪਹਿਰ ਮਹਿ ਤਲ ਸਮਭਾਏ,
ਪੰਜ ਪਹਿਰਾਂ ਵਿੱਚ ਦੁਸ਼ਮਣ ਦਾ ਸਾਰਾ ਦਲ, ਉਹ ਵੀ ਥੋੜਾ ਨਹੀਂ, 75,000 ਦੁਸ਼ਮਣਾਂ ਦੀ ਫੌਜ, ਇੰਨੀ ਫੌਜ ਲਿਜਾ ਕੇ ਤਾਂ ਕਈ ਦਿਨ ਲੜਦੇ ਰਹਿ ਸਕਦੇ ਸਨ, ਪਰ ਕਹਿੰਦੇ ਇੰਨਾ ਭਿਆਨਕ ਜੰਗ ਕਿ ਪੰਜ ਪਹਿਰ ਕਿੰਨਾ ਕੁ ਹੁੰਦਾ, 15 ਘੰਟੇ ਬਣਦੇ ਆ ਪੰਜ ਪਹਿਰਾਂ ਦੇ, 15 ਘੰਟਿਆਂ ਦੇ ਵਿੱਚ 75,000 ਦੁਸ਼ਮਣ ਦੀ ਉਹ ਫੌਜ ਜਿਹੜੀ ਸ਼ਸਤਰਧਾਰੀ ਸੀ, ਇਹ ਨਹੀਂ ਕਿ ਉਹ ਨਿਹੱਥੇ ਸੀ, ਨਿਹੱਥੇ ਵੀ ਇੰਨੇ ਬੰਦੇ ਮਾਰਨੇ ਹੁਣ ਔਖਾ ਹੁੰਦਾ, 15 ਘੰਟੇ ਚ ਨਿਹੱਥੇ ਵੀ ਇੰਨੇ ਨਹੀਂ ਮਾਰੇ ਜਾਂਦੇ, ਪਰ ਉਹ ਤਾਂ ਹਥਿਆਰਬੰਦ ਸੀ, ਸ਼ਸਤਰਧਾਰੀ ਸੀ, ਫਿਰ ਲੜ ਰਹੇ ਸਨ ਅੱਗੋਂ ਪੂਰਾ ਤਾਣ ਲਾ ਕੇ, ਜ਼ੋਰ ਲਾ ਕੇ, ਔਰ ਇੰਨੀ ਫੌਜ ਤੁਰਕਾਂ ਦੀ ਜੰਗ ਦੇ ਮੈਦਾਨ ਚ ਗੁਰਦੇਵ ਨੇ ਮਾਰ ਮੁਕਾਈ ਹੈ।
ਦੋਨੋਂ ਦਿਸਤੇ ਲੜ ਲੜ ਮਰੇ,
ਦੋਹਾਂ ਦਿਸ਼ਾਵਾਂ ਤੋਂ ਸੂਰਮੇ ਲੜ ਲੜ ਕੇ ਮਰੇ ਨੇ, ਇਧਰੋਂ ਸਤਿਗੁਰਾਂ ਦੇ ਵੀ ਬਹੁਤ ਸਾਰੇ ਸੂਰਮੇ ਸ਼ਹੀਦ ਹੋਏ ਨੇ।
ਸਤਿਗੁਰ ਬਿਨਾ ਕੌਣ ਅਸ ਕਰੇ,
ਸਤਿਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਿਨਾ ਐਸਾ ਜੰਗ ਭਲਾ ਹੋਰ ਕੌਣ ਕਰ ਸਕਦਾ ਸੀ, ਇਹੋ ਜਿਹਾ ਜੰਗ, ਇਹੋ ਜਿਹਾ ਯੁੱਧ ਜੋ ਗੁਰਦੇਵ ਨੇ ਕੀਤਾ ਹੈ, ਮਹਾਰਾਜ ਜੀ ਤੋਂ ਬਿਨਾਂ ਕੋਈ ਦੂਜਾ ਨਹੀਂ ਸੀ ਕਰ ਸਕਦਾ।
ਕਈ ਮਾਸ ਲਾਓ ਮਾਸ ਰਹੇ ਹੈ,
ਕਹਿੰਦੇ ਕਈ ਮਹੀਨਿਆਂ ਤੱਕ ਤਾਂ ਮੁਰਦਿਆਂ ਦਾ ਮਾਸ ਹੀ ਜੰਗ ਦੇ ਮੈਦਾਨ ਵਿੱਚ ਸੜਦਾ ਰਹੇਗਾ, ਜਿੰਨੇ ਮੁਰਦੇ ਮਰੇ ਪਏ ਨੇ, ਕਈ ਮਹੀਨਿਆਂ ਤੱਕ ਤਾਂ ਇਹਨਾਂ ਦਾ ਮਾਸ ਹੀ ਸੜਦਾ ਰਹੇਗਾ ਜੰਗ ਦੇ ਮੈਦਾਨ ਵਿੱਚ।
ਸਥੇ ਬ੍ਰਿੰਦ ਪਰੇ ਦ੍ਰਿਸ਼ਟੈ ਹੈ,
ਜੰਗ ਦੇ ਮੈਦਾਨ ਵਿੱਚ ਹੱਡ ਖਿਲਰੇ ਹੋਏ ਨਜ਼ਰ ਆਉਂਦੇ ਨੇ, ਕਿਤੇ ਘੋੜਿਆਂ ਦੇ ਹੱਡ ਖਿਲਰੇ ਦਿਸਦੇ ਨੇ, ਕਿਤੇ ਸੂਰਮਿਆਂ ਦੀਆਂ ਹੱਡੀਆਂ ਖਿੰਡੀਆਂ ਹੋਈਆਂ ਦਿਸਦੀਆਂ ਨੇ।
ਮਨ ਸਤਿਗੁਰ ਕੈ ਭਈ ਗਿਲਾਨ।
ਜੰਗ ਦੇ ਮੈਦਾਨ ਨੂੰ ਜਦੋਂ ਵੇਖਿਆ ਗਰਮੀਆਂ ਦੇ ਦਿਨ ਸਨ, ਗਰਮੀ ਕਰਕੇ ਜਿਹੜੀਆਂ ਲਾਸ਼ਾਂ ਸਨ ਉਹ ਜ਼ਿਆਦੀਆਂ ਸੜਾਣ ਪੈਦਾ ਕਰਨ ਲੱਗ ਪਈਆਂ। ਇੱਕੋ ਦਿਨ ਮਹਾਰਾਜ ਛੇਵੇਂ ਪਾਤਸ਼ਾਹ ਨੇ ਜਦੋਂ ਵੇਖਿਆ ਤੇ ਸਤਿਗੁਰਾਂ ਦੇ ਮਨ ਚ ਗਿਲਾਨੀ ਆਈ। ਜਦੋਂ ਜੰਗ ਦੇ ਮੈਦਾਨ ਵੱਲ ਵੇਖਿਆ ਵੀ ਸੜਾਣ ਪੈਦਾ ਹੋ ਰਹੀ ਹੈ, ਤੋ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਮਨ ਵਿੱਚ ਵੱਡੀ ਭਾਰੀ ਗਿਲਾਨੀ ਆਈ।
ਬਦ ਬੋਏ ਪ੍ਰਾਤ ਲੋਠਾਨ।
ਪਾਤਸ਼ਾਹ ਨੇ ਵੇਖਿਆ ਵੀ ਕੱਲ ਸਵੇਰ ਤੱਕ ਤਾਂ ਇੱਥੇ ਖਲੋ ਨਹੀਂ ਹੋਣਾ, ਇੰਨੀ ਜ਼ਿਆਦਾ ਬਦਬੂ ਫੈਲ ਜਾਏਗੀ ਚਾਰੇ ਪਾਸੇ, ਹੁਣੀ ਇੰਨੀ ਸੜਾਣ ਪੈਦਾ ਹੋ ਰਹੀ ਹੈ, ਜੇ ਰਾਤ ਬੀਤ ਗਈ ਕੱਲ ਸਵੇਰ ਤੱਕ ਤਾਂ ਇਸ ਜਗ੍ਹਾ ਤੇ ਖਲੋਤਾ ਨਹੀਂ ਜਾਣਾ, ਇੰਨੀ ਜ਼ਿਆਦਾ ਬਦਬੂ ਹੋ ਜਾਏਗੀ।
ਰਹਿਓ ਨਾ ਜਾਏ ਨਗਰ ਕੇ ਮਾਹੇ।
ਮਹਾਰਾਜ ਜੀ ਕਹਿੰਦੇ ਵੀ ਹੁਣ ਇੱਥੇ ਇਸ ਨਗਰ ਵਿੱਚ ਰਿਹਾ ਨਹੀਂ ਜਾਣਾ, ਜੇ ਕਹੀਏ ਨਾ ਵੀ ਅਸੀਂ ਅੱਜ ਦੀ ਰਾਤ ਇੱਥੇ ਰਹਿ ਜਾਈਏ ਤੇ ਕੱਲ ਸਵੇਰੇ ਇੱਥੋਂ ਚਲੇ ਜਾਵਾਂਗੇ, ਕਹਿੰਦੇ ਇੱਥੇ ਹੁਣ ਸਾਡੇ ਕੋਲ ਰਿਹਾ ਨਹੀਂ ਜਾਣਾ, ਕਿਉਂਕਿ ਬਦਬੂ ਇੰਨੀ ਜ਼ਿਆਦਾ ਉੱਠਣੀ, ਸੜਾਣ ਲਾਸ਼ਾਂ ਦੀ ਇੰਨੀ ਚਾਰੇ ਪਾਸੇ ਫੈਲਣੀ ਹੈ, ਜਿਵੇਂ ਜਿਵੇਂ ਹਵਾ ਚੱਲੇਗੀ ਸਾਰੇ ਨਗਰ ਵਿੱਚੋਂ ਬਦਬੂ ਫੈਲੇਗੀ। ਤੇ ਮਹਾਰਾਜ ਜੀ ਸੋਚ ਰਹੇ ਨੇ ਛੇਵੇਂ ਪਾਤਸ਼ਾਹ ਕਿ ਇਸ ਨਗਰ ਵਿੱਚ ਸਾਡੇ ਕੋਲੋਂ ਹੁਣ ਰਿਹਾ ਨਹੀਂ ਜਾਣਾ।
ਕੁਛ ਉਪਾਏ ਇਸ ਕੋ ਹੋਏ ਨਾਹੀਂ।
ਹੁਣ ਇਹਦਾ ਰਾਤੋ ਰਾਤ ਉਪਾਅ ਵੀ ਨਹੀਂ ਹੋ ਸਕਦਾ, ਜਿੰਨੀਆਂ ਲਾਸ਼ਾਂ ਪਈਆਂ ਨੇ ਉਹ ਇੱਕ ਰਾਤ ਵਿੱਚ ਤਾਂ ਇਕੱਠੀਆਂ ਨਹੀਂ ਸੀ ਨਾ ਕੀਤੀਆਂ ਜਾ ਸਕਦੀਆਂ, ਘੋੜੇ ਮਰੇ ਪਏ ਨੇ, ਜੇ 75,000 ਬੰਦਾ ਮਰਿਆ ਤੇ ਉਹਨਾਂ ਦੇ ਘੋੜੇ ਵੀ ਤਾਂ ਹਜ਼ਾਰਾਂ ਦੀ ਗਿਣਤੀ ਚ ਹੋਣਗੇ ਜਿਹੜੇ ਮਰੇ ਨੇ। ਮਹਾਰਾਜ ਜੀ ਸੋਚਦੇ ਨੇ ਕਿ ਰਾਤੋ ਰਾਤ ਇਹਨਾਂ ਦਾ ਕੁਝ ਬੰਦੋਬਸਤ ਵੀ ਨਹੀਂ ਹੋ ਸਕਦਾ।
ਇੱਕ ਤਾਂ ਇਹ ਕਾਰਨ ਮਨ ਜਾਣਾ,
ਇੱਕ ਤਾਂ ਇਹ ਕਾਰਨ ਮਹਾਰਾਜ ਜੀ ਨੇ ਮਨ ਚ ਜਾਣਿਆ ਵੀ ਸਾਨੂੰ ਅੱਜ ਰਾਤ ਨੂੰ ਹੀ ਕਰਤਾਰਪੁਰ ਨਗਰ ਛੱਡਣਾ ਚਾਹੀਦਾ, ਅੱਜ ਰਾਤ ਨੂੰ ਹੀ ਕਰਤਾਰਪੁਰ ਸਾਹਿਬ ਨਗਰ ਤੋਂ ਚਲੇ ਜਾਣਾ ਚਾਹੀਦਾ। ਇੱਕ ਤਾਂ ਇਹ ਕਾਰਨ ਮਹਾਰਾਜ ਜੀ ਨੇ ਵਿਚਾਰਿਆ ਕਿ ਸਵੇਰ ਹੁੰਦਿਆਂ ਤੱਕ ਇਹਨਾਂ ਲਾਸ਼ਾਂ ਵਿੱਚੋਂ ਇੰਨੀ ਜ਼ਿਆਦਾ ਬਦਬੂ ਪੈਦਾ ਹੋ ਜਾਣੀ ਹੈ ਕਿ ਇਸ ਨਗਰ ਵਿੱਚ ਖਲੋਣਾ ਵੀ ਔਖਾ ਹੋ ਜਾਏਗਾ।
ਦੁਤੀਏ ਬੁੱਢਣ ਸਾ ਪਛਾਨਾ।
ਦੂਜਾ ਕਾਰਨ ਮਹਾਰਾਜ ਜੀ ਨੇ ਵਿਚਾਰਿਆ ਇਸ ਨਗਰ ਚੋਂ ਜਾਣ ਦਾ, ਉਹ ਹੈ ਪੀਰ ਬੁੱਢਣ ਸ਼ਾਹ ਦਾ ਪ੍ਰੇਮ। ਪੀਰ ਬੁੱਢਣ ਸ਼ਾਹ ਜਿਹੜਾ ਗੁਰੂ ਨਾਨਕ ਸਾਹਿਬ ਦੇ ਵੇਲੇ ਦਾ ਬੈਠਾ, ਉਦੋਂ ਦਾ ਬੈਠਾ ਮਹਾਰਾਜ ਜੀ ਦੀ ਆਰਾਧਨਾ ਕਰਨ ਕੀਰਤਪੁਰ ਸਾਹਿਬ, ਤੇ ਛੇਵੇਂ ਪਾਤਸ਼ਾਹ ਨੇ ਜਾ ਕੇ ਉਹਨੂੰ ਤਾਰਨਾ, ਉਹਨੂੰ ਨਿਸਤਾਰਨਾ, ਉਹਨੂੰ ਮੁਕਤ ਕਰਨਾ। ਪੀਰ ਬੁੱਢਣ ਸ਼ਾਹ ਦੇ ਮਨ ਦਾ ਪ੍ਰੇਮ ਛੇਵੇਂ ਪਾਤਸ਼ਾਹ ਨੇ ਦੂਜਾ ਕਾਰਨ ਇਹ ਵੇਖਿਆ ਵਿਚਾਰਿਆ।
ਅੰਤ ਸਮਾਂ ਪਹੁੰਚਿਓ ਤਿਸ ਆਏ।
ਕਿਉਂਕਿ ਪੀਰ ਬੁੱਢਣ ਸ਼ਾਹ ਦੇ ਸਰੀਰ ਦਾ ਅੰਤਮ ਸਮਾਂ ਆ ਪਹੁੰਚਿਆ, ਉਹਦਾ ਅੰਤਲਾ ਵੇਲਾ, ਬੜੀ ਲੰਮੀ ਆਯੂ ਸੀ ਪੀਰ ਬੁੱਢਣ ਸ਼ਾਹ ਜੀ ਦੀ, ਕਈ ਇਤਿਹਾਸਕਾਰ ਕਹਿੰਦੇ ਸੈਂਕੜੇ ਬਰਸੀ ਉਮਰ ਸੀ, 700 ਸਾਲ ਉਮਰ ਵੀ ਦੱਸਦੇ ਆ ਕਈ, ਬੜੀ ਲੰਮੀ ਦੀਰਘ ਆਯੂ ਵਾਲੇ ਮਹਾਂਪੁਰਸ਼ ਸਨ। ਪਰ ਜੇ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਹੀ ਲਾ ਲਈਏ, ਉਦੋਂ ਵੀ ਉਹ ਬਜ਼ੁਰਗ ਸੀ, ਤੇ ਛੇਵੇਂ ਪਾਤਸ਼ਾਹ ਦੇ ਸਮੇਂ ਤੱਕ ਦਾ ਵੀ ਕਿੰਨਾ ਸਮਾਂ ਬਣ ਜਾਂਦਾ, ਤੋ ਕਾਫੀ ਲੰਮੀ ਉਮਰ ਸੀ। ਮਹਾਰਾਜ ਜੀ ਨੇ ਵੇਖਿਆ ਕਿ ਹੁਣ ਪੀਰ ਬੁੱਢਣ ਸ਼ਾਹ ਦੇ ਸਰੀਰ ਦਾ ਅੰਤਮ ਸਮਾਂ ਨੇੜੇ ਹੈ।
ਦਰਸ਼ਨ ਚਾਹਤ ਬੈਸ ਬਿਤਾਏ।
ਉਹ ਸਾਡੇ ਦਰਸ਼ਨ ਕਰਨਾ ਚਾਹੁੰਦਾ, ਸਾਰੀ ਉਮਰ ਉਹਦੀ ਬਤੀਤ ਹੋ ਗਈ ਹੈ ਔਰ ਕੇਵਲ ਉਹਦੇ ਮਨ ਵਿੱਚ ਸਾਡੇ ਦਰਸ਼ਨਾਂ ਦੀ ਇੱਛਾ ਹੈ।
ਤਿਸ ਕੇ ਆਸਾ ਪੂਰਨ ਹੇਤ।
ਮਹਾਰਾਜ ਜੀ ਨੇ ਪੀਰ ਬੁੱਢਣ ਸ਼ਾਹ ਦੇ ਮਨ ਦੀ ਆਸਾ ਪੂਰਨ ਕਰਨ ਵਾਸਤੇ ਕਿ ਪੀਰ ਬੁੱਢਣ ਸ਼ਾਹ ਦੇ ਮਨ ਦੀ ਇੱਛਾ ਪੂਰੀ ਹੋਵੇ, ਉਹਦੇ ਲਈ ਵੀ ਸਾਨੂੰ ਜਾਣਾ ਪਵੇਗਾ।
ਚੜਨ ਚਾਹਿਓ ਗੁਰ ਕਿਰਪਾ ਨਕੇਤ।
ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ ਨੇ ਰਾਤ ਨੂੰ ਹੀ ਕਰਤਾਰਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਨੂੰ ਜਾਣ ਦੀ ਤਿਆਰੀ ਕਰ ਲਈ।
ਤ੍ਰਿਤੀਏ ਜੇ ਤੱਕ ਗ੍ਰਾਮ ਸਮੀਪ।
ਇੱਕ ਤੀਜਾ ਕਾਰਨ ਹੋਰ ਵੀ ਸੀ ਕਰਤਾਰਪੁਰ ਸਾਹਿਬ ਛੱਡਣ ਦਾ। ਪਹਿਲਾ ਕਾਰਨ ਕਿ ਸੜਾਣ ਬੜੀ ਪੈਦਾ ਹੋ ਗਈ ਸੀ, ਬਦਬੂ ਬੜੀ ਸੀ, ਬੰਦੇ ਜਿਹੜੇ ਮਰੇ ਪਏ ਨੇ। ਦੂਜਾ ਕਾਰਨ ਪੀਰ ਬੁੱਢਣ ਸ਼ਾਹ ਨੂੰ ਦਰਸ਼ਨ ਦੇਣੇ ਨੇ, तीसरा कारण होर भी है कि करतारपुर साहब दे नेड़े नेड़े जिन्ने पिंड ने, क्योंकि जेड़ी फौज मरी है वो उन्हां पिंडां विच्चों भी कट्ठी होके आई सी पैंदे खां दी मदद वास्ते। बहुत सारे पिंडां विच्चों निके निके राजे राणे जेड़े सन वो इकट्ठे होके आए सी कुतब खां दी मदद करन लई, पैंदे खां दी मदद करन लई, काले खां दी वंगार ते आए सन लड़न वास्ते, जेड़े करतारपुर दे जंग दे विच मारे गए हन।
होते हजारों थान महीप,
हजारां दी गिणती च सन जेड़े नेड़े तेड़े दे पिंडां दे विचों इकट्ठे होके आए ते मारे गए।
लड़त जंग महै सो सब मारे,
जंग दे विच लड़दियां सारे रण भूमि दे विच मार मुकाए हन।
सन बंदे ते नकेर पिछारे,
उहनां दे जेड़े रिश्तेदार ने पिछे साग संबंधी वह पिंडा च रेंदे करतारपुर दे आले दुआले, वह हुण द्वैशी रखणगे ना भी जिन्हां दे रिश्तेदार जंग च मारे गए उन्होंने केड़ा गुरु घर की खैर गुजारनी, रोज रोज का कलेश ही होना सी। उन्होंने कोई ना कोई आउंदे जांदे सिखां नूं परेशान करना सी जां होर वधीकियां करनियां सी। महाराज जी ने आख्या भी इत्थे तां हुण रोज का कलेश ही होना, ਨੇੜੇ ਤੇੜੇ ਦੇ ਪਿੰਡਾਂ ਦੇ ਉਹ ਜਿਹੜੇ ਕਲੇਸ਼ੀ ਲੋਕ ਨੇ ਜਿਨ੍ਹਾਂ ਦੇ ਬੰਦੇ ਮਾਰੇ ਗਏ ਨੇ ਜੰਗ ਦੇ ਮੈਦਾਨ ਚ, ਉਹ ਹੁਣ ਸਾਡੇ ਨਾਲ ਦੁਆਇਸ਼ ਰਚਣਗੇ।
ਰਚ ਹੈ ਦੁਆਇਸ਼ ਬਲ ਛਲ ਕੇ ਸੰਗ,
ਸਾਡੇ ਨਾਲ ਦੁਆਇਸ਼ ਰਚਣਗੇ, ਬਲ ਛਲ ਕਰਨਗੇ, ਕਪਟ ਕਰਨਗੇ।
ਮਰੇ ਬ੍ਰਿੰਦ ਤੇ ਹੋਏ ਮਨ ਭੰਗ,
ਉਹਨਾਂ ਦੇ ਬਹੁਤ ਸਾਰੇ ਸਾਥੀ ਰਿਸ਼ਤੇਦਾਰ ਜੰਗ ਦੇ ਮੈਦਾਨ ਚ ਮਾਰੇ ਗਏ ਨੇ, ਜਿਸ ਕਰਕੇ ਉਹਨਾਂ ਦੇ ਮਨ ਟੁੱਟੇ ਹੋਏ ਨੇ।
ਇਤ ਆਦਿਕ ਕਾਰਨ ਕੁਛ ਔਰ,
ਕਈ ਕਾਰਨ ਮਹਾਰਾਜ ਜੀ ਨੇ ਵਿਚਾਰੇ ਕਰਤਾਰਪੁਰ ਸਾਹਿਬ ਛੱਡਣ ਲਈ, ਇਸ ਨਗਰ ਨੂੰ ਛੱਡ ਕੇ ਜਾਣ ਦੇ ਕਈ ਕਾਰਨ ਹੋਰ ਵੀ, ਇਹਦੇ ਤੋਂ ਇਲਾਵਾ ਕਈ ਕਾਰਨ ਉਹ ਮਹਾਰਾਜ ਛੇਵੇਂ ਪਾਤਸ਼ਾਹ ਨੇ ਵਿਚਾਰੇ ਹਨ।
ਚਿਤਵਤ ਭੇ ਸੋਢੀ ਸਿਰ ਮੌਰ,
ਸੋਢੀਆਂ ਦੀ ਕੁੱਲ ਦੇ ਸਿਰ ਮੌਰ, ਸੋਢੀ ਕੁੱਲ ਭੂਖਣ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਕਈ ਕਾਰਨ ਵਿਚਾਰੇ ਕੀਰਤਪੁਰ ਸਾਹਿਬ ਜਾਣ ਦੇ, ਪਹਿਲਾ ਕਾਰਨ, ਦੂਜਾ ਕਾਰਨ, ਤੀਜਾ ਕਾਰਨ ਦੱਸਿਆ, ਇਹਦੇ ਤੋਂ ਇਲਾਵਾ ਹੋਰ ਵੀ ਕਈ ਕਾਰਨ। ਫਿਰ ਕੀਰਤਪੁਰ ਸਾਹਿਬ ਜਾ ਕੇ ਮਹਾਰਾਜ ਜੀ ਨੇ ਸੱਚਖੰਡ ਵੀ ਜਾਣਾ, ਇਹ ਵੀ ਕਾਰਨ ਵਿਚਾਰਿਆ, ਤੋ ਉੱਥੇ ਵੀ ਕਈ ਜੀਵਾਂ ਦਾ ਉਧਾਰ ਕਰਨਾ ਸੀ, ਹੋਰ ਕਈ ਕਾਰਨਾਂ ਦੀ ਵਿਚਾਰ ਮਹਾਰਾਜ ਜੀ ਨੇ ਕੀਤੀ ਹੈ ਕਰਤਾਰਪੁਰ ਸਾਹਿਬ ਨਗਰ ਛੱਡ ਕੇ ਜਾਣ ਦੀ।
ਬਿਧੀ ਚੰਦ ਕੋ ਨਿਕਟ ਹਕਾਰਾ,
ਬਾਬਾ ਬਿਧੀ ਚੰਦ ਸਾਹਿਬ ਜੀ ਮਹਾਰਾਜ ਜੀ ਨੂੰ ਛੇਵੇਂ ਪਾਤਸ਼ਾਹ ਨੇ ਆਪਣੇ ਕੋਲ ਸੱਦਿਆ।
ਕਹਿਤ ਭੈ ਹਮ ਕੀਨ ਸਤਿਆਰਾ,
ਮਹਾਰਾਜ ਜੀ ਕਹਿਣ ਲੱਗੇ ਬਾਬਾ ਬਿਧੀ ਚੰਦ ਜੀ ਅਸੀਂ ਤਿਆਰੀ ਕਰ ਲਈ ਹੈ ਕਰਤਾਰਪੁਰ ਸਾਹਿਬ ਨਗਰ ਛੱਡ ਕੇ ਜਾਣ ਦੀ।
ਕੀਰਤਪੁਰ ਮਹਿ ਪਹੁੰਚ ਹੈ ਜਾਏ,
ਅਸੀਂ ਇਸ ਨਗਰ ਤੋਂ ਚੱਲ ਕੇ ਕੀਰਤਪੁਰ ਸਾਹਿਬ ਪਹੁੰਚਣਾ ਚਾਹੁੰਦੇ, ਕੀਰਤਪੁਰ ਸਾਹਿਬ ਵੀ ਸਾਡਾ ਨਗਰ ਹੈ, ਬਾਬਾ ਗੁਰਦਿੱਤਾ ਜੀ ਨੇ ਵਸਾਇਆ ਹੈ, ਤੇ ਜਦੋਂ ਦਾ ਉਹਨਾਂ ਨੇ ਉਹ ਨਗਰ ਵਸਾਇਆ ਅਸੀਂ ਗਏ ਨਹੀਂ ਉੱਥੇ, ਇਸ ਕਰਕੇ ਅਸੀਂ ਹੁਣ ਕੀਰਤਪੁਰ ਸਾਹਿਬ ਜਾਣਾ ਚਾਹੁੰਦੇ ਹਾਂ।
ਚਾਹੋ ਸਦਨ ਤੋਂ ਬਿਲਮ ਬਿਹਾਏ,
ਬਿਧੀ ਚੰਦ ਜੀ ਤੁਸੀਂ ਸਾਡੇ ਘਰ ਜਾਓ, ਸਾਡੇ ਮਹਿਲਾਂ ਵਿੱਚ ਜਾਓ ਬਿਨਾਂ ਦੇਰੀ ਤੋਂ।
ਸਿਅੰਦਨ ਡੋਰੇ ਤਿਆਰ ਕਰੀ ਜੈ,
ਰੱਥ ਡੋਲੇ ਪਾਲਕੀਆਂ ਤਿਆਰ ਕਰਵਾ ਦਿਓ ਤਾਂ ਜੋ ਤੁਹਾਡੇ ਮਾਤਾਵਾਂ ਔਰ ਸਾਡੇ ਘਰ ਦੇ ਵਿੱਚ ਜਿੰਨੇ ਜੀ ਨੇ ਪਰਿਵਾਰ ਦੇ ਉਹ ਸਾਰੇ ਉਹਨਾਂ ਡੋਲਿਆਂ ਤੇ ਰਥਾਂ ਤੇ ਸਵਾਰ ਹੋ ਜਾਣ, ਕਿਉਂਕਿ ਅੱਜ ਰਾਤ ਨੂੰ ਹੀ ਅਸੀਂ ਇੱਥੋਂ ਨਿਕਲਣਾ, ਚਾਲਾ ਮਾਰਨਾ।
ਪਹਿਲਨ ਵਸਤ ਸਕਟ ਭਰ ਲੈ ਜਾ,
ਘਰ ਦੀਆਂ ਜਿੰਨੀਆਂ ਵਸਤੂਆਂ ਨੇ ਸਾਜੋ ਸਮਾਨ ਹੈ ਉਹ ਹੁਣੇ ਜਾ ਕੇ ਗੱਡਿਆਂ ਦੇ ਉੱਤੇ ਲੱਦ ਕੇ ਤਿਆਰ ਕਰ ਲਵੋ।
ਕਰੋ ਨਾ ਲਾਲਚ ਪ੍ਰੈਵਥ ਲੀਜੈ,
ਬਸ ਜਿਹੜੀਆਂ ਜ਼ਿਆਦਾ ਜ਼ਰੂਰੀ ਵਸਤੂਆਂ ਨੇ ਉਹ ਲੈ ਲਓ, ਬਾਕੀਆਂ ਚੀਜ਼ਾਂ ਦਾ ਲਾਲਚ ਨਾ ਕਰਿਓ, ਬਾਕੀ ਸਭ ਕੁਝ ਰਹਿਣ ਦਿਓ ਇੱਥੇ। ਜਿਹੜੀਆਂ ਬਹੁਤੀਆਂ ਲੋੜ ਦੀਆਂ ਚੀਜ਼ਾਂ ਨੇ ਵੀ ਜਿਨ੍ਹਾਂ ਬਿਨਾਂ ਨਹੀਂ ਸਰਦਾ ਉਹ ਚੀਜ਼ਾਂ ਨਾਲ ਲੈ ਲੋ।
ਅਪਰ ਸਰਬ ਹੀ ਤਿਆਗਨ ਕੀ ਜੈ,
ਬਾਕੀ ਸਭ ਕੁਝ ਇੱਥੇ ਹੀ ਤਿਆਗ ਦਿਓ, ਸਭ ਕੁਝ ਇੱਥੇ ਹੀ ਛੱਡ ਦਿਓ।
ਵਹਿਰ ਗੰਗ ਸਰ ਪਰ ਹਮ ਖਰੇ।
ਮਹਾਰਾਜ ਜੀ ਕਹਿੰਦੇ ਅਸੀਂ ਬਾਹਰ ਗੰਗ ਸਰ ਸਰੋਵਰ ਤੇ ਗੰਗ ਸਰ ਖੂਹ ਤੇ ਖੜੇ, ਅਸੀਂ ਉੱਥੇ ਉਡੀਕ ਕਰਾਂਗੇ, ਤੁਸੀਂ ਸਾਰੇ ਪਰਿਵਾਰ ਨੂੰ ਲੈ ਕੇ ਉੱਥੇ ਆ ਜਾਓ।
ਤੋਹੇ ਪ੍ਰਤੀਖ ਹੈ ਥਿਰਤਾ ਕਰੇ।
ਬਾਬਾ ਬਿਧੀ ਚੰਦ ਜੀ ਉੱਥੇ ਖਲੋਤੇ ਗੰਗ ਸਰ ਤੇ, ਅਸੀਂ ਤੁਹਾਡੀ ਉਡੀਕ ਕਰਾਂਗੇ।
ਜਥਾ ਯੋਗ ਦੀਜਹਿ ਅਸਵਾਰੇ।
ਜਥਾ ਯੋਗ ਜਿਹਨੂੰ ਜਿਹੜੀ ਜਿਹੜੀ ਸਵਾਰੀ ਚਾਹੀਦੀ ਹੈ, ਉਹਦੀ ਸਵਾਰੀ ਦਾ ਉਹ ਪ੍ਰਬੰਧ ਤੁਸੀਂ ਕਰਨਾ ਹੈ।
ਆਨੋ ਸੰਗ ਸਰਬ ਕਰ ਤਿਆਰੇ।
ਸਾਰਿਆਂ ਦੀ ਤਿਆਰੀ ਕਰਕੇ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਆਓ।
ਵਿਧੇ ਚੰਦ ਸੁਨ ਗਮਨੇ ਤੂਰਨ।
ਮਹਾਰਾਜ ਜੀ ਦਾ ਹੁਕਮ ਸੁਣ ਕੇ ਬਾਬਾ ਬਿਧੀ ਚੰਦ ਜੀ ਉਸੇ ਵੇਲੇ ਛੇਤੀ ਨਾਲ ਗਏ ਸਤਿਗੁਰਾਂ ਦੇ ਮਹਿਲਾਂ ਵਿੱਚ।
ਕਰਿਓ ਸੁਨਾਏ ਹੁਕਮ ਗੁਰ ਪੂਰਨ।
ਪੂਰਨ ਸਤਿਗੁਰਾਂ ਦਾ ਹੁਕਮਨਾਮਾ ਉਹ ਘਰ ਜਾ ਕੇ ਮਹਿਲਾਂ ਦੇ ਵਿੱਚ ਮਾਤਾਵਾਂ ਨੂੰ ਸੁਣਾਇਆ ਕਿ ਸਤਿਗੁਰਾਂ ਦਾ ਹੁਕਮ ਹੈ ਕਿ ਹੁਣੇ ਹੀ ਕੀਰਤਪੁਰ ਸਾਹਿਬ ਨੂੰ ਮਹਾਰਾਜ ਜੀ ਨੇ ਚਾਲਾ ਮਾਰਨਾ, ਆਪ ਜੀ ਤਿਆਰੀ ਕਰੋ ਚੱਲਣ ਦੀ।
ਹੋਰ ਸੁਨ ਮਰ ਵਾਹੇ ਨਾਨਕੇ ਕਰਕੇ ਵਸਤ ਸੰਭਾਰ।
ਮਾਤਾ ਨਾਨਕੀ ਜੀ ਔਰ ਮਾਤਾ ਮਰਵਾਹੀ ਜੀ ਨੇ ਸੁਣਦਿਆਂ ਸਾਰ ਸਤਿਗੁਰਾਂ ਦਾ ਹੁਕਮ, ਘਰ ਦੀਆਂ ਜਿਹੜੀਆਂ ਜ਼ਰੂਰਤ ਦੀਆਂ ਵਸਤੂਆਂ ਸਨ ਉਹ ਵਸਤੂਆਂ ਇਕੱਠੀਆਂ ਕੀਤੀਆਂ ਨੇ।
ਵਿਧੇ ਚੰਦ ਕੇ ਹੱਥ ਕਰ ਲਾਦੇ ਸਕਟ ਮਜਾਰ।
ਬਾਬਾ ਬਿਧੀ ਚੰਦ ਸਾਹਿਬ ਜੀ ਦੀ ਨਿਗਰਾਨੀ ਵਿੱਚ ਘਰ ਦੀਆਂ ਉਹ ਸਾਰੀਆਂ ਵਸਤੂਆਂ ਗੱਡਿਆਂ ਦੇ ਉੱਤੇ ਲੱਦ ਲਈਆਂ ਹਨ।
ਜੋ ਪਏ ਖੇਮ ਕੋਇਰ ਸੂਰਜ ਮਲ ਦਾਰਾ।
ਬਾਬਾ ਸੂਰਜ ਮਲ ਜੀ ਦੀ ਘਰ ਵਾਲੀ ਛੇਵੇਂ ਪਾਤਸ਼ਾਹ ਦੀ ਨੂੰਹ ਜਿਹਦਾ ਨਾਮ ਮਾਤਾ ਖੇਮ ਕੋਇਰ ਹੈ।
ਨੁਖਾ ਗੁਜਰੇ ਦੁੱਤੇ ਉਦਾਰਾ।
ਦੂਸਰੀ ਨੂੰਹ ਮਹਾਰਾਜ ਜੀ ਦੀ ਮਾਤਾ ਗੁਜਰੀ ਜੀ ਜੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਮਹਿਲ ਹਨ।
ਸ਼ਿਗਰ ਚੜਾਏ ਰੁਚਰ ਜੁਗ ਡੋਰੇ।
ਇਹਨਾਂ ਦੋਨਾਂ ਨੂੰ ਇੱਕ ਬੜੇ ਸੁੰਦਰ ਡੋਲੇ ਵਿੱਚ ਪਾਲਕੀ ਵਿੱਚ ਸਵਾਰ ਕੀਤਾ ਹੈ।
ਨਿਕਲਸੇ ਵਹਿਰ ਗੰਗ ਸਰ ਓਰੇ।
ਇਹਨਾਂ ਦੇ ਡੋਲੇ ਲੈ ਕੇ ਕਹਾਰ ਜਿਹੜੇ ਨੇ ਉਹ ਬਾਹਰ ਗੰਗ ਸਰ ਵਾਲੇ ਪਾਸੇ ਜਿੱਧਰ ਛੇਵੇਂ ਪਾਤਸ਼ਾਹ ਖੜੇ ਸਨ ਉਸ ਪਾਸੇ ਗਏ ਹਨ।
ਖਾਸੇ ਇੱਕ ਪਰਮ ਰਵਾਹੇ।
ਦੋ ਖਾਸੇ ਦੋ ਪਾਲਕੀਆਂ ਹੋਰ ਲਿਆਂਦੀਆਂ ਨੇ ਜਿਨ੍ਹਾਂ ਵਿੱਚੋਂ ਇੱਕ ਪਾਲਕੀ ਤੇ ਮਾਤਾ ਮਰਵਾਹੀ ਜੀ ਬੈਠੇ ਹਨ।
ਚੜੇ ਨਾਨਕੇ ਦੂਸਰ ਮਾਹੇ।
ਔਰ ਦੂਜੀ ਪਾਲਕੀ ਦੇ ਵਿੱਚ ਮਾਤਾ ਮਰਵਾਹੀ ਜੀ ਸਵਾਰ ਹੋਏ ਹਨ।
ਸ੍ਰੀ ਗੁਰ ਦਿੱਤਾ ਸਿੰਦਨ ਚਰੇ।
ਇਹ ਤਾਂ ਦੋ ਪਾਲਕੀਆਂ ਵਿੱਚ ਮਾਤਾ ਮਰਵਾਹੀ ਮਾਤਾ ਨਾਨਕੀ ਜੀ ਸਵਾਰ ਹੋਏ ਔਰ ਬਾਬਾ ਗੁਰਦਿੱਤਾ ਜੀ ਇੱਕ ਰੱਥ ਹੈ ਉਸ ਰੱਥ ਤੇ ਸਵਾਰ ਹੋਏ ਨੇ।
ਸ੍ਰੀ ਹਰਿ ਰਾਇ ਨਿਕਟ ਥਿਰ ਕਰੇ।
ਔਰ ਬਾਬਾ ਗੁਰਦਿੱਤਾ ਜੀ ਦੇ ਨਾਲ ਉਹਨਾਂ ਦੇ ਸਾਹਿਬਜ਼ਾਦੇ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਹਨ।
ਵਿਧੇ ਚੰਦ ਸਿੱਖ ਆਦਿਕ ਨਾਰੇ।
ਬਾਬਾ ਬਿਧੀ ਚੰਦ ਸਾਹਿਬ ਜੀ, ਬਾਬਾ ਜੀ ਦਾ ਪਰਿਵਾਰ ਵੀ ਇੱਥੇ ਸੀ। ਬਾਬਾ ਬਿਧੀ ਚੰਦ ਜੀ ਦਾ ਕਹਿੰਦੇ ਉਹਨਾਂ ਦਾ ਵੀ ਪਰਿਵਾਰ ਨਾਲ ਸੀ, ਹੋਰ ਜਿਹੜੇ ਸਿੱਖ ਨੇ ਉਹਨਾਂ ਦੀਆਂ ਘਰ ਵਾਲੀਆਂ, ਉਹਨਾਂ ਸਾਰਿਆਂ ਨੂੰ ਵੱਖੋ ਵੱਖਰੀਆਂ ਸਵਾਰੀਆਂ ਤੇ ਸਵਾਰ ਕੀਤਾ।
ਸਕਲ ਭਏ ਬਹਿਲਨ ਅਸਵਾਰੇ।
ਸਾਰੇ ਕੋਈ ਗੱਡਿਆਂ ਤੇ ਸਵਾਰ ਹੋਇਆ, ਕੋਈ ਰੱਥ ਤੇ ਸਵਾਰ ਹੋਇਆ, ਚੱਲ ਪਏ ਨੇ।
ਸ੍ਰੀ ਗੁਰ ਤੇਗ ਬਹਾਦਰ ਚੰਦ।
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੋ ਚੰਦ ਜੈਸੇ ਸੁੰਦਰ ਨੇ।
ਅਣੀ ਰਾਏ ਹੈ ਚੜੇ ਬਿਲੰਦ।
ਨਾਲ ਬਾਬਾ ਅਣੀ ਰਾਏ ਜੀ ਇਹ ਘੋੜਿਆਂ ਤੇ ਸਵਾਰ ਹੋ ਕੇ ਚੜ ਕੇ ਚੱਲੇ ਹਨ।
ਬਾਬਕ ਗੁਰੂ ਰਬਾਬੇ ਦਾਰਾ।
ਫਿਰ ਮਹਾਰਾਜ ਜੀ ਦੇ ਘਰ ਦੇ ਕੀਰਤਨੀਏ ਰਬਾਬੀ ਭਾਈ ਬਾਬਕ ਜੀ और उना दी घर वाली धर्म सुपत्नी भी नाल है।
तुरत बहल पर होए सवारा,
भाई बाबक जी दी घर वाली और भाई बाबक जी एक गड्डे दे उत्ते सवार होए बड़ी छेती नाल।
बिधि चंद को नंदन सियानो,
बाबा बिधि चंद साहब जी दा एक बड़ा ही लायक पुत्र जिहो जे पिता ओहो जे अगो पुत्र सन। बाबा बिधि चंद साहब जी दे एक बड़े ही लायक ते सियाने सूझवान पुत्र हन।
लाल चंद चढ़कीन पियानो,
इन्हां दा नाम है बाबा लाल चंद जी। ए बाबा बिधि चंद जी दे साहबजादे ने, बाबा बिधि चंद साहब जी दे सपुत्र ने और इन्हां दा नाम बाबा लाल चंद है। ए भी नाल रथ ते सवार हो के चले ने।
जाति मलक कुटुंब समेता,
भाई जाति मलक जी और उना दा जेड़ा परिवार है ओ भी नाल चलिया।
गमन केन सब तजे न केता,
सारिया ने आपो अपने घर छड़े ने, नाल चल पे ने तैयारी करके कीर्तपुर साहब वाल रवाना हो गए ने।
जे रण मरे सो गुरपुर गए,
जेड़े जंग दे मैदान विच शहीद होए ने ओ सारे सचखंड चले गए, ओ सारे गुरपुरी विच जा बिराजे हन।
घायल होते काष्ट जिन फिरे,
जेड़े घायल सन जेड़े जख्मी सन, महाराज जी दी दृष्टि नाल उना जख्मियां दे दर्द भी दूर हो गए। उना जख्मियां दे शरीरां ते लगे जेड़े फट दे शस्त्रां दे ओ दर्द उना दा सतगुरां ने निवार दिता है।
श्री हर गोविंद निकट हकारे,
धन गुरु हर गोबिंद साहब छेवें पातशाह जी महाराज जी ने सब नू अपने कोल बुला लिया।
सब सो करुणा दृष्ट निहारे,
सब वल अपनी करुणा भरी दया भरी दृष्टि नाल छेवें पातशाह जी ने तकिया है वेख्या है।
पीड़ा हरे सकल के जब,
सतगुरां ने सारिया दी पीड़ा हर ली जदों,
चढ़ कर तैयार हो तपे तब,
सारे जेड़े जख्मी सी ओ भी सवार हो गए घोड़ियां ते। हालांकि जख्मां दी दर्द सी पर जदों सतगुरां दी दृष्टि पई ना उन्हां नूं दर्द भुल गया। ओ भी आपो अपने वाहनां ते कोई गड्डियां ते कोई रथां ते कोई घोड़ियां ते कोई पालकियां विच भी कईयां नूं लजाया गया। एदा सारिया नूं सवार करके नाल ले लिया।
सतगुर सब दल जुत खरे,
सतगुरु जी अपनी फौज समेत गंगसर वाली जगह ते खड़े उड़ीकदे सी, उथे सारे आके कठे होन लगे।
तैयार होए तहे आवन करे,
सारा परिवार महाराज जी दा तैयार हो के उथे आ गया।
गुर घर के समाज बड़ पारे,
गुरु घर दा बहुत सारा साजो समान है ओ गड्डियां दे उत्ते लद के लियांदा होया।
परे तहां हे सर्ब संभारे,
जेड़ा लोड दा समान सी ओ तां लै लिया पर ओदे तो इलावा होर हजारां लखां रुपए दा समान उत्थे ही छड़ दिता करतारपुर च, उथे ही पिया रह गया।
ले सब हैन को संग लवायो,
और जेड़ा जरूरत दा समान सी लोड दा समान सी ओ नाल लै के टुर पए।
बिधि चंद गुर के टिग आयो,
सारी तैयारी करके कुछ समय तो बाद सब नू नाल लै के बहादुर बाबा बिधि चंद साहब जी छेवें पातशाह दे कोल आ गए।
हाथ जोर सब गाथ बुझाए,
हाथ जोड़ के सारी गाथा महाराज जी नू बुझाई दसी।
प्रभ जी चल आए समुदाय,
आख्या सतगुरु जी सारा परिवार आप जी दा चल के आ गया।
जे तक सकटन पर लद गयो,
जेड़ा समान गड्डियां ते जरूरत सी जेड़ा लद के ले आंदा है वो आ गया।
तितक समाज संग कर लियो,
उन्ना क समान महाराज जी असी नाल ले लिया जो जरूरत सी जेदे बिना नहीं सी सरदा।
तीर मल को कहे ओ कनेरे,
पर महाराज जी आप जी दा पोतरा है बाबा तीर मल, ओनू असी बड़ा कहा भी तीर मल चल तू भी तैयारी कर सतगुरां दे नाल कीर्तपुर साहब जाना है। ਧੀਰ ਮਲ ਨੂੰ ਅਸੀਂ ਬਹੁਤ ਕਿਹਾ ਆਉਣ ਵਾਸਤੇ ਨਾਲ ਜਾਣ ਵਾਸਤੇ
ਸੋ ਨਹ ਆਏ ਵਰਾਵਰ ਨੇਰੇ।
ਮਹਾਰਾਜ ਜੀ ਉਹ ਨਹੀਂ ਆਇਆ ਤੁਹਾਡੇ ਕੋਲ ਚੱਲ ਕੇ, ਉਹ ਕਹਿੰਦਾ ਮੈਂ ਨਹੀਂ ਜਾਣਾ, ਮੈਂ ਤਾਂ ਇੱਥੇ ਹੀ ਰਹਾਂਗਾ।
ਕਹਿਤ ਸੋ ਤਜੋ ਨ ਪੁਰ ਕਰਤਾਰ।
ਮਹਾਰਾਜ ਜੀ ਧੀਰ ਮਲ ਕਹਿੰਦਾ ਵੀ ਮੈਂ ਇਹ ਨਗਰ ਕਰਤਾਰਪੁਰ ਸਾਹਿਬ ਛੱਡ ਕੇ ਨਹੀਂ ਜਾਣਾ।
ਰਹੇ ਸਮਾਜ ਸੋ ਲਿਓ ਸੰਭਾਰ।
ਜਿਹੜਾ ਸਾਜੋ ਸਮਾਨ ਘਰ ਚ ਰਹਿ ਗਿਆ ਉਹ ਧੀਰ ਮਲ ਨੇ ਸੰਭਾਲ ਲਿਆ, ਉਹ ਕਹਿੰਦਾ ਇਹ ਮੇਰਾ ਹੈ, ਇਹ ਹੁਣ ਮੈਂ ਹੀ ਰੱਖਾਂਗਾ ਆਪਣੇ ਕੋਲ ਸੰਭਾਲ ਕੇ।
ਨਹਿ ਚਾਹਤ ਚਿਤ ਸੰਗ ਤੁਮਾਰਾ।
ਮਹਾਰਾਜ ਧੀਰ ਮਲ ਤੁਹਾਡਾ ਸੰਗ ਨਹੀਂ ਚਾਹੁੰਦਾ, ਉਹ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦਾ, ਉਹ ਕਹਿੰਦਾ ਮੈਂ ਦਾਦਾ ਗੁਰੂ ਜੀ ਦੇ ਨਾਲ ਨਹੀਂ ਰਹਿਣਾ, ਮੈਂ ਉਹਨਾਂ ਤੋਂ ਵੱਖਰਾ ਰਹਿਣਾ।
ਪਕਰ ਬਾਕ ਪ੍ਰਤਕੂਲ ਉਚਾਰਾ।
ਮਹਾਰਾਜ ਕੀ ਆਖੀਏ, ਧੀਰ ਮਲ ਨੇ ਹੋਰ ਬੜੀਆਂ ਪੁੱਠੀਆਂ ਪੁੱਠੀਆਂ ਗੱਲਾਂ ਕੀਤੀਆਂ ਨੇ ਆਪ ਜੀ ਦੇ ਖਿਲਾਫ, ਜਿਹੜੀਆਂ ਅਸੀਂ ਨਹੀਂ ਕਹਿ ਸਕਦੇ, ਧੀਰ ਮਲ ਨੇ ਆਪਣੇ ਮੂੰਹੋਂ ਕਹੀਆਂ ਹਨ।
ਨਿਜ ਮਾਤਾ ਕੋ ਰੱਖਿਓ ਪਾਸ।
ਧੀਰ ਮਲ ਨੇ ਆਪਣੀ ਮਾਤਾ ਨੂੰ ਵੀ ਆਪਣੇ ਕੋਲ ਰੱਖ ਲਿਆ, ਕਹਿੰਦਾ ਮੈਂ ਆਪਣੀ ਮਾਂ ਨੂੰ ਵੀ ਨਹੀਂ ਜਾਣ ਦੇਣਾ, ਮੇਰਾ ਪਿਤਾ ਜਾਂਦਾ ਜਾਵੇ। ਉਹਨੇ ਆਪਣੀ ਮਾਤਾ ਅਨੰਤੀ ਜੀ ਨੂੰ ਵੀ ਆਪਣੇ ਕੋਲ ਰੱਖ ਲਿਆ।
ਕਹੇ ਬਹੁ ਬਿਦ ਕੇ ਪ੍ਰੇਤ ਆਵਾਸ।
ਮਾਂ ਨਾਲ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਵੀ ਮਾਂ ਮੈਂ ਤੇਰਾ ਵੱਡਾ ਪੋਤਾ, ਤੂੰ ਮੈਨੂੰ ਛੱਡ ਕੇ ਜਾਏਂਗੀ, ਮੈਂ ਵੀ ਤੇਰਾ ਲਾਡਲਾ ਪੋਤਾ, ਮੇਰਾ ਵੀ ਤੇਰੇ ਤੇ ਹੱਕ ਆ। ਏਦਾਂ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਉਹਨੇ ਮਾਤਾ ਜੀ ਨੂੰ ਆਪਣੇ ਕੋਲ ਰੱਖ ਲਿਆ।
ਵਡਨ ਹਮਾਰੇ ਨਗਰ
ਬਸਾਇਓ। ਕਹਿੰਦਾ ਮਾਤਾ ਇਹ ਸਾਡਾ ਨਗਰ ਹੈ, ਇਹ ਸਾਡੇ ਬਜ਼ੁਰਗਾਂ ਨੇ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਨਗਰ ਵਸਾਇਆ ਹੈ।
ਮਿਲ ਤੁਰਕਨ ਸੋ ਰਹਿ ਇਥਾਇਓ।
ਇੱਥੇ ਤੁਰਕਾਂ ਨਾਲ ਮਿਲ ਕੇ ਅਸੀਂ ਰਹਾਂਗੇ, ਜਿਹੜੇ ਤੁਰਕ ਨੇ ਉਹਨਾਂ ਨਾਲ ਮੇਲ ਮਿਲਾਪ ਕਰਕੇ, ਉਹਨਾਂ ਨਾਲ ਸੰਧੀ ਕਰਕੇ, ਮਿੱਤਰਤਾ ਪਾ ਕੇ ਰਹਾਂਗੇ।
ਹਮ ਨਹਿ ਤਿੰਨ ਸੌ ਵੈਰ ਕਮਾਵੇ।
ਅਸੀਂ ਨਹੀਂ ਤੁਰਕਾਂ ਨਾਲ ਵੈਰ ਕਮਾਉਣਾ, ਦਾਦਾ ਜੀ ਨੇ ਵੈਰ ਵਿੱਢ ਲਿਆ, ਪਰ ਮੈਂ ਨਹੀਂ ਉਹਨਾਂ ਨਾਲ ਵੈਰ ਵਿੱਢਣਾ। ਮੈਂ ਤਾਂ ਚਿੱਠੀ ਵੀ ਲਿਖ ਕੇ ਭੇਜ ਦਿੱਤੀ ਸੀ ਪੈਂਦੇ ਖਾਂ ਨੂੰ ਵੀ ਮੈਂ ਤੁਹਾਡੇ ਨਾਲ ਹਾਂ, ਮੈਂ ਉਹਨਾਂ ਨਾਲ ਦੁਸ਼ਮਣੀ ਨਹੀਂ ਰੱਖਣੀ, ਵੈਰ ਨਹੀਂ ਰੱਖਣਾ।
ਤੁਰਕਨ ਕੇ ਅਨੁਸਾਰ ਬਿਤਾਵੇ।
ਮੈਂ ਆਪਣੀ ਸਾਰੀ ਜ਼ਿੰਦਗੀ ਇਹਨਾਂ ਤੁਰਕਾਂ ਦੇ ਅਨੁਸਾਰੀ ਹੋ ਕੇ ਬਤੀਤ ਕਰਾਂਗਾ।
ਸ੍ਰੀ ਗੁਰ ਗ੍ਰੰਥ ਰਾਖ ਕਰ ਲੀਨੋ।
ਬਾਬਾ ਬਿਧੀ ਚੰਦ ਜੀ ਕਹਿੰਦੇ ਮਹਾਰਾਜ ਜਿੱਥੇ ਘਰ ਦਾ ਬਹੁਤ ਸਾਰਾ ਸਮਾਨ ਉਹਨੇ ਰੱਖ ਲਿਆ ਆਪਣੇ ਕੋਲ, ਉੱਥੇ ਉਹਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਆਪਣੇ ਕਬਜ਼ੇ ਚ ਕਰ ਲਿਆ। ਉਹ ਕਹਿੰਦਾ ਮੈਂ ਇਹ ਸਰੂਪ ਵੀ ਨਹੀਂ ਦੇਣ ਦੇਣਾ, ਜਾਣ ਦੇਣਾ, ਇਹ ਵੀ ਸਾਡਾ ਮੇਰੇ ਬਜ਼ੁਰਗਾਂ ਦਾ ਹੈ।
ਗੁਪਤ ਛੁਪਾਵਨ ਕਿਤੋਂ ਕੀਨੋ।
ਮਹਾਰਾਜ ਅਸੀਂ ਲੱਭਦੇ ਰਹੇ ਵੀ ਕਿਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮਿਲੇ ਤੇ ਅਸੀਂ ਉਹ ਵੀ ਲੈ ਜਾਈਏ, ਪਰ ਪਤਾ ਨਹੀਂ ਉਸ ਧੀਰ ਮਲ ਨੇ ਕਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਛੁਪਾਇਆ, ਲੁਕਾਇਆ, ਸਾਨੂੰ ਉਹਨੇ ਪਤਾ ਨਹੀਂ ਲੱਗਣ ਦਿੱਤਾ।
ਖੋਜ ਰਹੇ ਸੋ ਹੱਥ ਨ ਆਇਓ।
ਅਸੀਂ ਲੱਭਦੇ ਰਹੇ, ਭਾਲਦੇ ਰਹੇ, ਪਰ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸਾਨੂੰ ਨਹੀਂ ਮਿਲਿਆ।
ਪਾਰੋ ਕਠਨ ਕੋਠਰੇ ਲਾਇਓ।
ਉਹਨੇ ਕਿਸੇ ਕੋਠੇ ਵਿੱਚ ਵੱਡਾ ਤਾਲਾ ਲਾ ਕੇ ਮਹਾਰਾਜ ਜੀ ਦਾ ਸਰੂਪ ਰੱਖ ਲਿਆ।
ਹੈ ਸੋ ਮੈਂ ਇਹ ਰੱਖਣ ਕਰੋ।
ਔਰ ਕਹਿੰਦਾ ਇਹ ਸਰੂਪ ਮੈਂ ਆਪਣੇ ਕੋਲ ਰੱਖਾਂਗਾ, ਇਹ ਮੇਰੇ ਕੋਲ ਰਹੇਗਾ।
ਇਸ ਕੀ ਆਸ ਇੱਕ ਮਨ ਧਰੋ।
ਕਹਿੰਦਾ ਮੇਰੇ ਕੋਲ ਹੋਰ ਕੀ ਹੈ, ਮੈਂ ਕੋਈ ਗੁਰੂ ਕੋਲੋਂ ਗੱਦੀ ਨਹੀਂ ਲੈਣੀ, ਮੈਂ ਗੁਰੂ ਕੋਲੋਂ ਕੋਈ ਖਜ਼ਾਨਾ ਨਹੀਂ ਲੈਣਾ, ਗੁਰੂ ਦੀ ਜਾਇਦਾਦ ਵਿੱਚੋਂ ਕੋਈ ਹਿੱਸਾ ਨਹੀਂ ਲੈਣਾ, ਮੇਰੇ ਕੋਲ ਤਾਂ ਇੱਕ ਆਹੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੀ ਹੈ, ਮੈਂ ਤਾਂ ਇਹਦੀ ਆਸ ਹੀ ਰੱਖਦਾ, ਮੈਂ ਤਾਂ ਇਸੇ ਦੇ ਆਸਰੇ ਆਪਣੀ ਰੋਜੀ ਰੋਟੀ ਚਲਾਉਣੀ ਹੈ।
ਜਿਸ ਤੇ ਚੱਲੈ ਮੋਰ ਗੁਜਰਾਨਾ।
ਇਸ ਪਾਵਨ ਸਰੂਪ ਕਰਕੇ ਹੀ ਮੇਰੀ ਗੁਜਰਾਨ ਚੱਲਣੀ ਹੈ, ਮੇਰੀ ਰੋਜੀ ਰੋਟੀ ਦਾ ਪ੍ਰਬੰਧ ਚੱਲਣਾ ਹੈ।
ਖਾਨ ਪਾਨ ਕੋ ਖਰਚ ਮਹਾਨਾ।
ਘਰ ਦੇ ਜਿਹੜੇ ਖਾਨ ਪਾਨ ਦੇ ਖਰਚੇ ਹੁੰਦੇ ਨੇ ਉਹ ਸਾਰੇ ਮੈਂ ਕਿੱਥੋਂ ਲੈਣੇ ਨੇ, ਮੇਰੇ ਕੋਲ ਕਿੱਥੋਂ ਆਉਣਗੇ ਜੇ ਮੈਂ ਸਰੂਪ ਦੇ ਦਿੱਤਾ।
ਜੋਰ ਪਾਏ ਕਰ ਹੋਏ ਬਖੇਰਾ।
ਮਹਾਰਾਜ ਜੀ ਜੇ ਅਸੀਂ ਆਪ ਜੀ ਦੀ ਆਗਿਆ ਤੋਂ ਬਿਨਾ ਜੋਰ ਪਾ ਕੇ ਲੈ ਵੀ ਆਈਏ, ਧੀਰ ਮਲ ਦੇ ਦੋ ਚਪੇੜਾਂ ਮਾਰ ਕੇ ਲੈ ਆਵਾਂਗੇ ਸਰੂਪ, ਕਿਹੜਾ ਰੋਕ ਸਕਦਾ, ਪਰ ਮਹਾਰਾਜ ਜੀ ਉਹਦੇ ਨਾਲ ਵਖੇੜਾ ਵਧੇਗਾ, ਉਹਦੇ ਨਾਲ ਘਰ ਦੇ ਵਿੱਚ ਉਪਦਰਵ ਹੋਵੇਗਾ।
ਜੇ
ਆਪ ਜੀ ਦੀ ਆਗਿਆ ਹੈ ਤਾਂ ਅਸੀਂ ਲੈ ਵੀ ਆਉਂਦੇ ਹਾਂ ਮਹਾਰਾਜ, ਜੇ ਆਪ ਜੀ ਦਾ ਹੁਕਮ ਹੈ, ਜੇ ਤੁਸੀਂ ਕਹਿੰਦੇ ਹੋ ਤਾਂ ਅਸੀਂ ਲੈ ਵੀ ਆਉਂਦੇ ਹਾਂ।
ਸ੍ਰੀ ਹਰਗੋਬਿੰਦ ਲੱਖੇ ਖੋਟਾਏ,
ਜਿਵੇਂ ਪਾਤਸ਼ਾਹ ਨੇ ਵੇਖਿਆ ਕਿ ਧੀਰ ਮਲ ਖੋਟਾ ਹੈ,
ਅਗਰ ਤੁਰ ਢਿੱਗ ਪੱਤਰ ਪਠਾਏ।
ਮਹਾਰਾਜ ਜੀ ਨੂੰ ਇਹ ਵੀ ਪਤਾ ਸੀ ਕਿ ਧੀਰ ਮਲ ਨੇ ਪਹਿਲਾਂ ਵੀ ਤੁਰਕਾਂ ਨੂੰ ਚਿੱਠੀ ਲਿਖ ਕੇ ਭੇਜੀ ਹੈ,
ਹੋਰ ਭਵਿੱਖਿਅਤ ਕਰ ਅਪਰਾਧੋ।
ਫਿਰ ਮਹਾਰਾਜ ਜੀ ਨੇ ਇਹ ਵੀ ਵੇਖਿਆ ਵੀ ਆਉਣ ਵਾਲੇ ਸਮੇਂ ਵਿੱਚ ਵੀ ਇਹਨੇ ਬੜੇ ਅਪਰਾਧ ਕਰਨੇ ਨੇ, ਇਹਨੇ ਬੜੇ ਗੁਨਾਹ ਕਰਨੇ ਨੇ ਆਉਣ ਵਾਲੇ ਸਮੇਂ ਵਿੱਚ।
ਯਥਾ ਸੋ ਪ੍ਰਿਥਿਆ ਪ੍ਰਥਮ ਅਸਾਧੂ,
ਜਿਵੇਂ ਸਾਡਾ ਤਾਇਆ ਸੀ ਨਾ ਪ੍ਰਿਥੀ ਚੰਦ, ਜਿਹਨੂੰ ਸਾਧਣਾ ਬੜਾ ਔਖਾ ਸੀ, ਇਹ ਵੀ ਉਹਦਾ ਹੀ ਰੂਪ ਹੈ ਦੂਜਾ, ਮਾਨੋ ਉਹੀ ਦੁਬਾਰਾ ਇਹ ਧੀਰ ਮਲ ਦਾ ਰੂਪ ਬਣ ਕੇ ਆ ਗਿਆ।
ਅਬ ਸਜਾਏ ਜੇ ਕਛੋ ਦੇਵਾ,
ਹੁਣ ਅਸੀਂ ਇਹਨੂੰ ਕੋਈ ਸਜ਼ਾ ਦਿੱਤੀ ਜਾਂ ਇਹਨੂੰ ਕੋਈ ਸਜ਼ਾ ਦਵਾਈ,
ਕਿਸੋ ਮਨ ਭਾਵ,
ਕਿਸੇ ਦੇ ਮਨ ਨੂੰ ਇਹ ਗੱਲ ਚੰਗੀ ਨਹੀਂ ਲੱਗਣੀ। ਲੋਕਾਂ ਨੇ ਕਹਿਣਾ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਰ ਹਾਲੇ ਛੋਟਾ ਹੀ ਹੈ, ਕਿਹੜਾ ਵੱਡੀ ਉਮਰ ਹੈ, ਤੇ ਗੁਰੂ ਸਾਹਿਬ ਨੇ ਉਹਨੂੰ ਮਰਵਾਇਆ, ਉਹਨੂੰ ਸਜ਼ਾ ਦਿੱਤੀ ਹੈ, ਹਾਲੇ ਲੋਕਾਂ ਨੂੰ ਸਮਝ ਨਹੀਂ ਆਉਣੀ। ਜੇ ਇਹਨੂੰ ਸਜ਼ਾ ਦਵਾਈ ਵੀ ਨਾ ਤੇ ਲੋਕਾਂ ਦੇ ਸਮਝ ਨਹੀਂ ਆਉਣੀ, ਕਈਆਂ ਦੇ ਮਨ ਨੂੰ ਇਹ ਗੱਲ ਪਾਉਣੀ ਨਹੀਂ।
ਹੋਏ ਅਦਕ ਹੀ ਅਵਗੁਣ ਯਾਰੋ,
ਆਉਣ ਵਾਲੇ ਸਮੇਂ ਵਿੱਚ ਹਾਲੇ ਬੜੇ ਅਵਗੁਣ ਕਰਨੇ ਨੇ, ਬੜੇ ਗੁਨਾਹ ਕਰਨੇ ਨੇ।
ਆਓ ਅੰਤ ਕੋ ਹੈ ਹਮਾਰੋ,
ਕਹਿੰਦੇ ਜਿੰਨੇ ਵੀ ਗੁਨਾਹ ਕਰੇਗਾ ਪਰ ਆਖਿਰਕਾਰ ਸਦਾਵੇਗਾ ਤੇ ਸਾਡਾ ਹੀ ਨਾ, ਇਹ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਰਾ ਹੈ, ਸਦਾਵੇਗਾ ਤੇ ਸਾਡਾ ਹੀ ਨਾ, ਹੈ ਤਾਂ ਅੰਤ ਨੂੰ ਫਿਰ ਵੀ ਸਾਡਾ ਹੀ ਹੈ।
ਇਤ ਆਦਕ ਬਹੁਰ ਦੇ ਵਿਚਾਰੇ,
ਮਹਾਰਾਜ ਜੀ ਨੇ ਏਦਾਂ ਬਹੁਤ ਸਾਰੀਆਂ ਵਿਚਾਰਾਂ ਆਪਣੇ ਮਨ ਚ ਕੀਤੀਆਂ।
ਸ੍ਰੀ ਹਰਗੋਬਿੰਦ ਗੇਰਾ ਉਚਾਰੇ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ
ਕੁਛ ਨਹ ਕਹੋ ਚਾਹੇ ਸੋ ਕਰ ਹੈ।
ਮਹਾਰਾਜ ਜੀ ਕਹਿੰਦੇ ਨਾ ਭਾਈ, ਕੁਝ ਨਾ ਆਖੋ ਧੀਰ ਮਲ, ਜੋ ਚਾਹੁੰਦਾ ਉਹਨੂੰ ਕਰਨ ਦਿਓ।
ਹੋਰ ਘਰ ਸੋ ਇਹੋ ਮੇਲ ਨਾ ਧਰ,
ਇਹਦਾ ਕਦੇ ਵੀ ਗੁਰੂ ਘਰ ਨਾਲ ਮੇਲ ਨਹੀਂ ਹੋਣਾ, ਧੀਰ ਮਲ ਦਾ ਕਦੇ ਵੀ ਗੁਰੂ ਘਰ ਨਾਲ ਮੇਲ ਨਹੀਂ ਹੋਣਾ।
ਪ੍ਰਥਮ ਪ੍ਰਥਕ ਪ੍ਰਿਥਿਆ ਜਿਮ ਭਇਓ,
ਜਿਵੇਂ ਪ੍ਰਿਥੀ ਚੰਦ ਗੁਰੂ ਘਰ ਤੋਂ ਵੱਖਰਾ ਹੋ ਗਿਆ ਨਾ, ਤੇ ਹੱਜ ਵੀ ਹੁਣ ਵੀ ਮੀਣਿਆਂ ਦਾ ਸੰਗ ਨਹੀਂ ਕਰਦੇ ਸੇ, ਹੁਣ ਵੀ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਆ। ਕਹਿੰਦੇ ਨੇ ਨਾ ਮੀਣੇ ਧੀਰ ਮੱਲੀਏ ਰਾਮ ਰਾਈਏ ਨੜੀ ਮਾਰ ਕੁੜੀ ਮਾਰ ਦਾ ਸੰਗ ਨਹੀਂ ਕਰਨਾ। ਜਿਹੜੇ ਮੀਣੇ ਨੇ ਉਹ ਪ੍ਰਿਥੀਏ ਦੀ ਅੰਸ਼ ਵੰਸ਼ ਵਾਲੇ। ਮਹਾਰਾਜ ਜੀ ਕਹਿੰਦੇ ਜਿਵੇਂ ਪ੍ਰਿਥੀਏ ਦੀ ਅੰਸ਼ ਵੰਸ਼ ਵੱਖਰੀ ਹੋ ਗਈ ਹੈ ਨਾ ਗੁਰੂ ਘਰ ਨਾਲੋਂ, ਏਦਾਂ ਇਹ ਵੀ ਵੱਖਰਾ ਹੋ ਗਿਆ, ਇਹਦਾ ਵੀ ਗੁਰੂ ਘਰ ਨਾਲੋਂ ਪਾੜਾ ਪੈ ਗਿਆ ਜਿਹੜਾ ਹੁਣ ਕਦੇ ਵੀ ਨਹੀਂ ਪੂਰਾ ਹੋਣਾ।
ਤਿਮ ਇਹ ਰਹੈ ਅਪਰ ਮਗ ਲਿਓ,
ਹੋਰ ਹੀ ਰਸਤਾ ਗ੍ਰਹਿਣ ਕਰ ਲਿਆ, ਜਿਵੇਂ ਪ੍ਰਿਥੀਆ ਚੱਲ ਰਿਹਾ ਓਦਾਂ ਇਹ ਵੀ ਚੱਲੇਗਾ।
ਸੋਨ ਬਿਧੀਏ ਕਰ ਜੋਰ ਅਲਾਇਓ,
ਮਹਾਰਾਜ ਜੀ ਦੇ ਬਚਨ ਸੁਣ ਕੇ ਬਾਬਾ ਬਿਧੀ ਚੰਦ ਸਾਹਿਬ ਨੇ ਹੱਥ ਜੋੜੇ ਤੇ ਬੋਲਿਆ,
ਤੁਮ ਆਇਸਲੇ ਗ੍ਰੰਥ ਲਿਖਾਇਓ।
ਕਹਿਣ ਲੱਗੇ ਮਹਾਰਾਜ ਜੀ ਤੁਹਾਡੀ ਆਗਿਆ ਲੈ ਕੇ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ, ਬਾਬਾ ਜੀ ਇੱਕ ਸਰੂਪ ਲਿਖ ਰਹੇ ਸੀ ਬਾਬਾ ਬਿਧੀ ਚੰਦ, ਜੋ ਗੁਰੂ ਗ੍ਰੰਥ ਸਾਹਿਬ ਸੀ ਨਾ ਕਰਤਾਰਪੁਰ ਸਾਹਿਬ ਪੰਜਵੇਂ ਪਾਤਸ਼ਾਹ ਵੱਲੋਂ ਲਿਖਵਾਇਆ, ਉਸੇ ਤੋਂ ਵੇਖ ਕੇ ਲਿਖ ਰਹੇ ਸੀ। ਕਹਿੰਦੇ ਮਹਾਰਾਜ ਆਪ ਜੀ ਦੀ ਆਗਿਆ ਪ੍ਰਾਪਤ ਕਰਕੇ ਜੋ ਪਾਵਨ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੈਂ ਲਿਖ ਰਿਹਾ ਹਾਂ,
ਨਹੀਂ ਸੰਪੂਰਨ ਅਬਲਾ ਭਇਓ,
ਮਹਾਰਾਜ ਉਹ ਸਰੂਪ ਹਾਲੇ ਸੰਪੂਰਨ ਨਹੀਂ ਹੋਇਆ, ਉਹ ਤੇ ਮੈਂ ਲਿਖ ਰਿਹਾ ਹਾਲੇ ਉਹ ਪੂਰਾ ਨਹੀਂ ਹੋਇਆ।
ਰਾਗ ਬਿਲਾਵਲ ਲਾਓ ਲਿਖ ਲਿਓ,
ਹਾਲੇ ਕੇਵਲ ਬਿਲਾਵਲ ਰਾਗ ਤੱਕ ਹੀ ਲਿਖਿਆ ਗਿਆ ਹੈ।
ਆਦੋ ਰਹੈ ਸੋ ਜਾਨੀ ਪਰ,
ਤਕਰੀਬਨ ਹਾਲੇ ਅੱਧਾ ਸਰੂਪ ਲਿਖਣਾ ਪਿਆ ਹੋਇਆ, ਇਹ ਮਹਾਰਾਜ ਜੀ ਸਮਝ ਪੈ ਰਹੀ ਹੈ, ਜੇ ਉਹ ਸਰੂਪ ਨਾ ਦੇਵੇਗਾ ਧੀਰ ਮਲ ਤੇ ਮੈਂ ਪੂਰਾ ਕਿਵੇਂ ਲਿਖਾਂਗਾ, ਮੇਰਾ ਤਾਂ ਹਾਲੇ ਬਿਲਾਵਲ ਰਾਗ ਤੱਕ ਸਰੂਪ ਲਿਖਿਆ ਗਿਆ। ਬਾਕੀ ਅੱਧਾ ਸਰੂਪ ਹਾਲੇ ਲਿਖਣਾ ਬਾਕੀ ਰਹਿੰਦਾ ਹੈ। ਮਹਾਰਾਜ ਉਹ ਕਿਵੇਂ ਲਿਖਿਆ ਜਾਵੇਗਾ?
ਸਾਹਿਬੋ ਇਹੋ ਨਹੀਂ ਕਿਸ ਕਰ,
ਧੀਰਮਲ ਨੇ ਤਾਂ ਉਹ ਸਰੂਪ ਕਿਸੇ ਨੂੰ ਨਹੀਂ ਦੇਣਾ, ਜੇ ਮੈਂ ਮੰਗਿਆ ਮੇਰੇ ਕਹਿਣ ਤੇ ਵੀ ਨਹੀਂ ਦੇਣਾ, ਨਾ ਆਪ ਜੀ ਨੂੰ ਕਹਿਣ ਤੇ ਦੇ ਰਿਹਾ।
ਸ੍ਰੀ ਹਰਗੋਬਿੰਦ ਬਹੁਰ ਉਚਾਰੇ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ ਕਹਿਣ ਲੱਗੇ,
ਗੁਰੂ ਗ੍ਰੰਥ ਲਿਖਿਆ ਜਗ ਸਾਰੇ,
ਕਹਿਣ ਲੱਗੇ ਬਿਧੀ ਚੰਦ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਾਰੇ ਜਗਤ ਵਿੱਚ ਲਿਖੇ ਜਾਣਗੇ, ਸਾਰੇ ਸੰਸਾਰ ਦੇ ਵਿੱਚ ਲਿਖੇ ਜਾਣਗੇ।
ਪੁਰ ਪੁਰ ਗ੍ਰਾਮਨ ਘਰ ਘਰ ਹੋਏ,
ਇਹ ਸਰੂਪ ਕੱਲਾ ਧੀਰਮਲ ਕੋਲ ਰਹੇਗਾ ਤੇ ਹੋਰ ਹੋਵੇਗਾ ਹੀ ਨੀ ਕਿਤੇ। ਮਹਾਰਾਜ ਜੀ ਕਹਿੰਦੇ ਹਰ ਪਿੰਡ ਹਰ ਸ਼ਹਿਰ ਹਰ ਗ੍ਰਾਮ ਤਕਰੀਬਨ ਹਰ ਇੱਕ ਘਰ ਦੇ ਵਿੱਚ ਹੀ ਪ੍ਰਕਾਸ਼ ਹੋਵੇਗਾ ਗੁਰੂ ਗ੍ਰੰਥ ਸਾਹਿਬ ਦਾ।
ਸਤ ਸ੍ਰੀ ਅਕਾਲ,
ਘਰ ਘਰ ਵਿੱਚ ਮਹਾਰਾਜ ਜੀ ਦੇ ਪ੍ਰਕਾਸ਼ ਹੋਣਗੇ। ਹੁਣ ਜਦੋਂ ਸਿੱਖ ਪਾਠ ਕਰਾਉਂਦੇ ਮਹਾਰਾਜ ਜੀ ਦੇ ਪ੍ਰਕਾਸ਼ ਹੁੰਦੇ ਨਾ ਘਰ ਘਰ ਵਿੱਚ, ਇੱਕ ਇੱਕ ਪਿੰਡ ਸ਼ਹਿਰ ਸ਼ਹਿਰ ਵਿੱਚ ਗ੍ਰਾਮ ਗ੍ਰਾਮ ਵਿੱਚ ਸਭ ਪਾਸੇ, ਛੇਵੇਂ ਪਾਤਸ਼ਾਹ ਨੇ ਬਚਨ ਕਿਹਾ ਵਰ ਦਿੱਤਾ ਹੈ, ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤਾਂ ਸਾਰੀ ਦੁਨੀਆਂ ਵਿੱਚ ਹੋਵੇਗਾ, ਸਾਰੇ ਵਿਸ਼ਵ ਦੇ ਕੋਨੇ ਕੋਨੇ ਵਿੱਚ ਹੋਵੇਗਾ।
ਪਠ ਹੈ ਸੁਣ ਹੈ ਜਹ ਕਹ ਸਭ ਕੋਏ,
ਕਿੱਥੇ ਵੀ ਸਾਡੇ ਸਿੱਖ ਹੋਣਗੇ, ਵਿਸ਼ਵ ਦੇ ਬ੍ਰਹਿਮੰਡ ਦੇ ਕਿਸੇ ਕੋਨੇ ਚ ਵੀ ਹੋਣਗੇ, ਉੱਥੇ ਬਹਿ ਕੇ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਪੜਨਗੇ ਤੇ ਸੁਣਨਗੇ।
ਬਹੁਰ ਸਮੋ ਐਸੋ ਹੋਏ ਜਾਏ,
ਤੇ ਬਾਬਾ ਬਿਧੀ ਚੰਦ ਜੀ ਇੱਕ ਸਮਾਂ ਐਸਾ ਵੀ ਆਵੇਗਾ,
ਜਗਤ ਰਾਜ ਹਮ ਸਿੱਖ ਕਮਾਏ,
ਉਸ ਵਕਤ ਇਸ ਧਰਤੀ ਤੇ ਸਾਡੇ ਸਿੱਖਾਂ ਦਾ ਰਾਜ ਹੋਵੇਗਾ, ਸਾਡੇ ਸਿੱਖਾਂ ਦਾ ਰਾਜ ਹੋਵੇਗਾ।
ਵਿਦੇਸ਼ਨ ਵਧ ਹੈ ਪ੍ਰਤਾਪ,
ਦੇਸ਼ਾਂ ਵਿਦੇਸ਼ਾਂ ਵਿੱਚ ਸਾਡੇ ਸਿੱਖਾਂ ਦੇ ਰਾਜ ਦਾ ਪ੍ਰਤਾਪ ਵਧੇਗਾ।
ਵਾਹਿਗੁਰੂ ਕਹੋ ਜਪ ਹੈ ਜਾਪ,
ਔਰ ਵਾਹਿਗੁਰੂ ਵਾਹਿਗੁਰੂ ਦਾ ਜਾਪ ਹਰ ਜਗ੍ਹਾ ਤੇ ਜਪਿਆ ਜਾਵੇਗਾ।
ਇਸ ਤੇ ਆਦ ਜੇ ਗੁਰ ਘਰ ਦਰੋਹੀ,
ਇੱਦਾਂ ਦੇ ਜਿਹੜੇ ਧੀਰਮਲ ਵਰਗੇ ਗੁਰੂ ਘਰ ਦੇ ਦਰੋਹੀ ਨੇ,
ਸਭ ਅਨੁਸਾਰ ਤੈਨੂੰ ਕੇ ਹੋ,
ਇਹ ਸਾਰੇ ਮੇਰੇ ਖਾਲਸੇ ਦੇ ਮੇਰੇ ਸਿੱਖਾਂ ਦੇ ਅਧੀਨ ਹੋਣਗੇ, ਉਹਨਾਂ ਅੱਗੇ ਹੱਥ ਜੋੜ ਕੇ ਖਲੋਇਆ ਕਰਨਗੇ।
ਇਹ ਭੀ ਗ੍ਰੰਥ ਜੋਰ ਕੋ ਪਾਏ,
ਕਹਿੰਦੇ ਉਸ ਵਕਤ ਸਾਡੇ ਸਿੱਖਾਂ ਦਾ ਜਦੋਂ ਰਾਜ ਹੋਵੇਗਾ ਨਾ, ਉਹ ਵੀ ਫਿਰ ਆਪਣਾ ਜੋਰ ਪਾ ਕੇ ਇਹ ਗ੍ਰੰਥ ਵੀ ਜੋ ਇਹ ਧੀਰਮਲ ਨੇ ਆਪਣੇ ਕੋਲ ਰੱਖਿਆ, ਇਹ ਗ੍ਰੰਥ ਸਾਹਿਬ ਵੀ ਉਸ ਵੇਲੇ ਸਾਡੇ ਸਿੱਖ ਲੈ ਜਾਣਗੇ। ਇਹ ਵਚਨ ਸੱਚ ਹੋਇਆ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਇਆ ਨਾ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਪੱਥਰ ਦੇ ਛਾਪੇ ਦੇ ਸਰੂਪ ਲਿਖਣੇ ਸੀ, ਉਦੋਂ ਸੁਧਾਈ ਕਰਨ ਵਾਸਤੇ ਸਰੂਪ ਚਾਹੀਦਾ ਸੀ। ਉਹ ਸ਼ੇਰੇ ਪੰਜਾਬ ਨੇ ਉਸ ਵੇਲੇ ਇਹਨਾਂ ਕੋਲੋਂ ਸਰੂਪ ਮੰਗਿਆ, ਇਹਨਾਂ ਕੋਲੋਂ ਨਾ ਕਰਨ ਦੀ ਤਾਕਤ ਨਹੀਂ ਸੀ ਵੀ ਅਸੀਂ ਨਹੀਂ ਦਿੰਦੇ। ਲੈ ਕੇ ਗਏ ਲਾਹੌਰ ਔਰ ਸੁਧਾਈ ਕੀਤੀ ਸਰੂਪ ਤੋਂ ਉਤਾਰਾ ਕਰਕੇ, ਦੁਬਾਰਾ ਫਿਰ ਸਤਿਕਾਰ ਨਾਲ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਹਜ਼ਾਰਾਂ ਕਿੱਲੇ ਜ਼ਮੀਨ ਪਟਾ ਲਿਖ ਕੇ ਉਹ ਵਾਪਸ ਧੀਰਮਲ ਦੀ ਅੰਸ਼ ਵੰਸ਼ ਨੂੰ ਕਰਤਾਰਪੁਰ ਸਾਹਿਬ ਭੇਜ ਦਿੱਤਾ। ਉਹ ਕਿਉਂ ਭੇਜਿਆ? ਸਿੱਖਾਂ ਦੀ ਵਿਚਾਰ ਹੋਈ ਕਿ ਛੇਵੇਂ ਪਾਤਸ਼ਾਹ ਨੇ ਸਰੂਪ ਨਹੀਂ ਲਿਆ ਇਹਨਾਂ ਕੋਲੋਂ। ਬਾਅਦ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਮੱਖਣ ਸ਼ਾਹ ਲੁਬਾਣਾ ਲੈ ਆਇਆ ਸੀ ਸਰੂਪ, ਪਰ ਨੌਵੇਂ ਪਾਤਸ਼ਾਹ ਨੇ ਦੁਬਾਰਾ ਫੇਰ ਇਹਨਾਂ ਨੂੰ ਸੌਂਪ ਦਿੱਤਾ ਸੀ ਵੀ ਜੇ ਸਾਡੇ ਪਿਤਾ ਜੀ ਨੇ ਨਹੀਂ ਲਿਆ ਤੇ ਅਸੀਂ ਵੀ ਨਹੀਂ ਲੈਣਾ। ਉਹਨਾਂ ਆਖਿਆ ਜੇ ਗੁਰੂ ਸਾਹਿਬ ਨੇ ਮੋੜ ਦਿੱਤਾ ਫਿਰ ਅਸੀਂ ਕਿਉਂ ਲੈਣਾ। ਉਹ ਹਾਲੇ ਤੱਕ ਉਹਨਾਂ ਦੇ ਕੋਲ ਉਸ ਪਾਵਨ ਸਰੂਪ ਦੇ ਨਾਂ ਤੇ ਸੈਂਕੜੇ ਕਿੱਲੇ ਜ਼ਮੀਨ ਅੱਜ ਵੀ ਰਜਿਸਟਰ ਹੈ ਜੋ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਦਿੱਤੀ ਸੀ। ਉਹ ਮਹਾਰਾਜ ਜੀ ਕਹਿੰਦੇ ਜਦੋਂ ਸਾਡਿਆਂ ਸਿੱਖਾਂ ਦਾ ਰਾਜ ਹੋਵੇਗਾ ਉਹ ਆਪਣੇ ਬਲ ਨਾਲ ਇਹ ਪਾਵਨ ਸਰੂਪ ਲੈ ਜਾਣਗੇ।
ਲੈ ਹੈ ਆਪਣੇ ਨਿਕਟ ਮੰਗਾਏ,
ਔਰ ਉਹ ਆਪਣੇ ਕੋਲ ਇਹ ਪਾਵਨ ਸਰੂਪ ਮੰਗਾ ਲੈਣਗੇ।
ਤੈਨ ਸਿੱਖਣ ਕੇ ਹੋਏ ਅਧੀਨ,
ਧੀਰਮਲ ਦੀ ਅੰਸ਼ ਵੰਸ਼ ਨੂੰ ਸਾਡੇ ਉਹਨਾਂ ਸਿੱਖਾਂ ਦੇ ਅਧੀਨ ਹੋਣਾ ਪਵੇਗਾ, ਉਹਨਾਂ ਦੇ ਅਨੁਸਾਰ ਹੀ ਹੋਣਾ ਪਵੇਗਾ।
ਕਰ ਹੈ ਜੀਵਕਾ ਆਪਣੀ ਪੀਣ,
ਔਰ ਇਹਨਾਂ ਨੂੰ ਆਪਣੀ ਜੀਵਕਾ ਸਾਡੇ ਸਿੱਖਾਂ ਦੇ ਅਧੀਨ ਹੋ ਕੇ ਚਲਾਣੀ ਪਵੇਗੀ। ਤੇ ਬਾਬਾ ਬਿਧੀ ਚੰਦ ਜੀ ਨੂੰ ਕਿਹਾ, ਬਿਧੀ ਚੰਦ ਜੀ ਜੋ ਪਾਵਨ ਸਰੂਪ ਤੁਸੀਂ ਲਿਖਿਆ ਰਾਗ ਬਿਲਾਵਲ ਤੱਕ, ਉਹ ਸਰੂਪ ਸਾਨੂੰ ਇਤਨਾ ਹੀ ਪ੍ਰਵਾਨ ਹੈ, ਉਹ ਸਾਰੇ ਸਿੱਖਾਂ ਦੇ ਵਿੱਚ ਇਤਨਾ ਹੀ ਜਗਤ ਵਿੱਚ ਪ੍ਰਵਾਨ ਹੈ, ਉਹ ਅੱਜ ਵੀ ਪਾਵਨ ਸਰੂਪ ਬਾਬਾ ਬਿਧੀ ਚੰਦ ਜੀ ਆਪਣੇ ਹੱਥਾਂ ਨਾਲ ਜਿਹੜਾ ਲਿਖਿਆ ਉਹ ਪਾਵਨ ਸਰੂਪ ਉਹਨਾਂ ਦੀ ਅੰਸ਼ ਵੰਸ਼ ਦੇ ਕੋਲ ਸੁਰ ਸਿੰਘ ਨਗਰ ਦੇ ਵਿੱਚ ਸੁਭਾਏਮਾਨ ਹੈ, ਦਰਸ਼ਨ ਕੀਤੇ ਜਾਂਦੇ ਸੰਗਤਾਂ ਦੇ। ਸੋ ਮਹਾਰਾਜ ਜੀ ਨੇ ਆਖਿਆ ਇਹ ਧੀਰ ਮੱਲ ਦੀ ਜਿਹੜੀ ਅੰਸ਼ ਵੰਸ਼ ਔਲਾਦ ਹੋਵੇਗੀ ਨਾ ਅੱਗੇ, ਇਹਨਾਂ ਨੂੰ ਸਾਡੇ ਸਿੱਖਾਂ ਦੇ ਅਧੀਨ ਹੋ ਕੇ ਰਹਿਣਾ ਪਵੇਗਾ, ਅਨਸਾਰੀ ਹੋ ਕੇ ਰਹਿਣਾ ਪਵੇਗਾ।
ਮਕ ਹੈ ਸਤਿਗੁਰ ਤਿਆਰੇ ਕੇਨ,
ਏਦਾਂ ਕਹਿ ਕੇ ਜੇ ਨਹੀਂ ਆਉਂਦਾ ਧੀਰ ਮੱਲ ਉਹਨੂੰ ਰਹਿਣ ਦਿਓ। ਮਹਾਰਾਜ ਜੀ ਨੇ ਤਿਆਰੀ ਕੀਤੀ,
ਬੀਤੇ ਜਾਮ ਜਾਮ ਨੇ ਤੇਨ,
ਤਿੰਨ ਪਹਿਰ ਰਾਤ ਬੀਤ ਗਈ ਸੀ, ਯਾਨੀ ਕਿ ਅੰਮ੍ਰਿਤ ਵੇਲਾ ਹੋ ਹੀ ਚੁੱਕਾ ਸੀ। ਤਿਆਰੀ ਕਰਦਿਆਂ ਕਰਾਉਂਦਿਆਂ ਸਮਾਨ ਸਾਜੋ ਸਮਾਨ ਇਕੱਠਾ ਕਰਦਿਆਂ ਸਭ ਨੂੰ ਨਾਲ ਲਿਜਾਂਦਿਆਂ ਜ਼ਖਮੀਆਂ ਦੀ ਸੰਭਾਲ ਕਰਦਿਆਂ ਉਹਨਾਂ ਦੀ ਮਲਮ ਪੱਟੀ ਕਰਦਿਆਂ ਤਿੰਨ ਪਹਿਰ ਰਾਤ ਬੀਤ ਗਈ, ਇੱਕ ਪਹਿਰ ਰਾਤ ਬਾਕੀ ਰਹਿ ਗਈ, ਅੰਮ੍ਰਿਤ ਵੇਲਾ ਹੋ ਗਿਆ।
ਜਹ ਕਹੈ ਪੁਰਮ ਹੈ ਜਰੈ ਮਸਾਲ,
ਕਹਿੰਦੇ ਜਿੱਥੇ ਕਿੱਥੇ ਮਸ਼ਾਲਾਂ ਬਲ ਰਹੀਆਂ ਨੇ ਨਗਰ ਵਿੱਚ,
ਆਏ ਜਾਏ ਬਹੁ ਵਸਤ ਸੰਭਾਲ,
ਕੋਈ ਆ ਰਿਹਾ ਕੋਈ ਜਾ ਰਿਹਾ, ਵਸਤੂਆਂ ਸੰਭਾਲ ਰਹੇ ਨੇ ਜਾਣ ਵੇਲੇ।
ਹੋਰ ਜਹ ਖਰੇ ਤਹਾਂ ਲਗ ਸਾਰੇ,
ਜਿੱਥੇ ਸਤਿਗੁਰੂ ਜੀ ਖੜੇ ਨੇ ਉੱਥੇ ਤੱਕ
ਚਾਰ ਮਤਾਬੇ ਦੇ ਭੈ ਉਦਾਰੇ,
ਚਾਰ ਬਲ ਰਹੇ ਨੇ, ਮਤਾਬੀਆਂ ਬਲ ਰਹੀਆਂ ਨੇ, ਕਿਉਂਕਿ ਰੋਸ਼ਨੀ ਦਾ ਪ੍ਰਬੰਧ ਕਰਨਾ ਸੀ, ਰਾਤ ਦਾ ਵੇਲਾ ਹੈ।
ਸਿਮਰ ਬੈਨਸੇ ਭਇਓ ਪ੍ਰਕਾਸ਼,
ਚਾਰ ਮਤਾਬੀਆਂ ਮਸ਼ਾਲਾਂ ਬਲ ਰਹੀਆਂ ਨੇ ਜਿਹਦੇ ਨਾਲ ਹਨੇਰਾ ਦੂਰ ਤੇ ਏਦਾਂ ਜਾਪਦਾ ਜਿਵੇਂ ਰਾਤ ਨੂੰ ਹੀ ਦਿਨ ਚੜਿਆ ਹੋਵੇ।
ਜਨ ਦਿਨ ਮਨ ਹੀ ਚੜਿਓ ਆਕਾਸ਼,
ਮਾਨੋ ਜਿਵੇਂ ਸੂਰਜ ਹੀ ਚੜਿਆ ਹੋਵੇ, ਇੰਨੀ ਰੋਸ਼ਨੀ ਇੰਨਾ ਪ੍ਰਕਾਸ਼ ਕੀਤਾ ਗਿਆ।
ਸਰਬ ਆਨ ਜਬ ਇਕੱਠੇ ਭਏ,
ਜਦੋਂ ਸਾਰੇ ਆਣ ਕੇ ਮਹਾਰਾਜ ਜੀ ਕੋਲ ਗੰਗਸਰ ਵਾਲੀ ਜਗ੍ਹਾ ਤੇ ਇਕੱਠੇ ਹੋ ਗਏ।
ਕਹਿ ਭਲੇ ਸੰਵਾਰਨ ਕੀਏ,
ਔਰ ਜਿੱਥੇ ਕਿੱਥੇ ਸਭ ਨੇ ਆਪੋ ਸਾਜਾ ਸਮਾਨ ਜਿਹੜਾ ਸੀ ਉਹ ਸੰਭਾਲਣਾ ਕੀਤਾ।
ਸਗਰੋ ਗੁਰ ਕੁਟੰਬ ਚੱਲ ਆਏ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸਾਰਾ ਪਰਿਵਾਰ, ਮਾਤਾ ਮਰਵਾਈ ਜੀ, ਮਾਤਾ ਨਾਨਕੀ ਜੀ, ਔਰ ਇਸੇ ਤਰ੍ਹਾਂ ਬਾਬੇ ਸੂਰਜ ਮੱਲ ਜੀ ਦੀ ਧਰਮ ਸੁਪਤਨੀ ਮਾਤਾ ਖੇਮ ਕੋਇਰ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਹਿਲ ਮਾਤਾ ਗੁਜਰੀ ਜੀ, ਸਾਰੇ ਆ ਪਹੁੰਚੇ ਹਨ।
ਸੰਗ ਸਿੱਖ ਸੈਨਾ ਸਮੁਦਾਇ,
ਬਹੁਤ ਸਾਰੀ ਸਿੱਖਾਂ ਦੀ ਫੌਜ ਮਹਾਰਾਜ ਜੀ ਦੇ ਸਿਪਾਹੀਆਂ ਦੀ ਫੌਜ ਨਾਲ ਹੈ।
ਪ੍ਰਿਥਕ ਪ੍ਰਿਥਕ ਸਭ ਬੂਜਨ ਕੀਨੇ,
ਵੱਖਰਾ ਵੱਖਰਾ ਕਰਕੇ ਕੱਲਾ ਕੱਲਾ ਕਰਕੇ ਸਭ ਨੂੰ ਪੁੱਛਿਆ ਵੀ ਫਲਾਣਾ ਆ ਗਿਆ, ਅਮਕਾ ਆ ਗਿਆ, ਕੱਲੇ ਕੱਲੇ ਦੀ ਪੜਤਾਲ ਕੀਤੀ ਹੈ।
ਕੌਣ ਪ੍ਰਸਥਾਨ ਹੇਤ ਚਿਤ ਦੀਨ,
ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਸਾਰੇ ਆ ਗਏ, ਕੱਲੇ ਕੱਲੇ ਦੀ ਪੜਤਾਲ ਹੋ ਗਈ ਵੀ ਸਾਰੇ ਪਹੁੰਚ ਗਏ ਨੇ, ਫਿਰ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਗੰਗਸਰ ਵਾਲੀ ਜਗ੍ਹਾ ਤੋਂ ਕਰਤਾਰਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਨੂੰ ਚਾਲਾ ਮਾਰਿਆ।
ਦੋਹਰ ਚਾਰ ਮਤਾਬੇ ਬਹੁ ਜਰੇ, ਸੰਗ ਮਸਾਲ ਅਨੇਕ,
ਬਹੁਤ ਸਾਰੇ ਚਾਰ ਮਤਾਬੀਆਂ ਬਲ ਰਹੀਆਂ ਨੇ, ਉਹਦੇ ਨਾਲ ਨਾਲ ਬਹੁਤ ਸਾਰੀਆਂ ਮਸ਼ਾਲਾਂ ਅੱਗ ਦੀਆਂ ਬਲ ਰਹੀਆਂ, ਪ੍ਰਕਾਸ਼ ਹੀ ਪ੍ਰਕਾਸ਼ ਰਾਹ ਦੇ ਵਿੱਚ ਰੋਸ਼ਨੀ ਰੋਸ਼ਨੀ ਨਜ਼ਰ ਆਉਂਦੀ ਹੈ।
ਹੋਰ ਸਿੰਦਨ ਸੰਗ ਕੁਛ ਕੀਨ ਸਜਲਦ ਬਵੇਕ,
ਸਤਿਗੁਰੂ ਜੀ ਨੇ ਜੋ ਮਹਾਰਾਜ ਜੀ ਦੇ ਮਹਿਲਾਂ ਦੇ ਡੋਲੇ ਨੇ ਉਹਨਾਂ ਦੇ ਨਾਲ ਚਾਰ ਮਤਾਬੀਆਂ ਤੇ ਮਸ਼ਾਲ ਬਾਲ ਕੇ ਕਰ ਦਿੱਤੇ ਆ ਵੀ ਪਰਿਵਾਰ ਹੈ ਨਾਲ, ਦੁਸ਼ਮਣ ਦਾ ਕੀ ਪਤਾ ਲੱਗਦਾ ਵੀ ਕਿੱਧਰੋਂ ਹਮਲਾ ਕਰ ਦੇਣ, ਇਸ ਕਰਕੇ ਪੂਰੀ ਤਕੜਾਈ ਨਾਲ, ਇਹ ਨਹੀਂ ਕਿ ਢਿੱਲ ਮੱਠ ਕਰਕੇ ਜਾ ਰਹੇ ਨੇ, ਪੂਰੀ ਤਿਆਰੀ ਨਾਲ ਜਾ ਰਹੇ ਨੇ ਕਿ ਦੁਸ਼ਮਣ ਦਾ ਹਮਲਾ ਵੀ ਹੋ ਸਕਦਾ, ਹਲੇ ਹੁਣੇ ਹੁਣੇ ਫੌਜ ਮਾਰ ਕੇ ਹਟੇ ਆ ਉਹਨਾਂ ਦੀ। ਤੋ ਬੜੀ ਤਿਆਰੀ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਫੌਜ ਨੂੰ ਨਾਲ ਲੈ ਕੇ, ਸਿੱਖਾਂ ਨੂੰ ਨਾਲ ਲੈ ਕੇ ਸ੍ਰੀ ਕਰਤਾਰਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਪਹੁੰਚ ਰਹੇ ਨੇ, ਜਿੱਥੇ ਜਾ ਕੇ ਪੀਰ ਬੁੱਢਣ ਸ਼ਾਹ ਨੂੰ ਮਹਾਰਾਜ ਜੀ ਨੇ ਦਰਸ਼ਨ ਦਿੱਤੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬਨਵਾਜ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿ